ਉਸ ਦੇ ਨਾਲ ਬਿਲਕੁਲ ਲੱਗਦਾ ਸਾਂਝੀ ਕੰਧ ਹੈ। ਮੇਰੇ ਮੀਰੀ ਪੀਰ ਦੇ ਮਾਲਕ ਚੋਜੀ ਪ੍ਰੀਤਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿੱਥੇ ਚਰਨ ਪਏ ਹਨ, ਉਸ ਸਥਾਨ ਤੇ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਬਿਸ਼ਨ ਸਿੰਘ ਸਾਹਿਬ ਜੀ, ਜੋ ਉੱਥੇ ਰਹਿ ਕੇ ਗੁਰਮਤਿ ਦੇ ਪ੍ਰਚਾਰ ਦੁਆਰਾ ਸੰਗਤ ਨੂੰ ਪ੍ਰੇਰਦੇ ਹਨ। ਬਹੁਤ ਬਿਰਧ ਅਵਸਥਾ ਹੈ, ਤੁਰ ਕੇ ਬਹੁਤ ਹੀ ਦੂਰ ਉਹਨਾਂ ਤੋਂ ਜਾਇਆ ਨਹੀਂ ਜਾ ਸਕਦਾ। ਬਿਰਧ ਅਵਸਥਾ ਦੇ ਕਾਰਨ ਸਰੀਰ ਕਮਜ਼ੋਰ ਹੋ ਚੁੱਕਾ ਹੈ, ਪਰ ਇਸ ਨਰੰਗੇ ਦੀ ਹਕੂਮਤ ਨੇ, ਇਸ ਜ਼ਾਲਮ ਹਕੂਮਤ ਨੇ ਖਾਲਸਾ ਜੀ ਉਹਨਾਂ ਦੇ ਉੱਪਰ ਘੇਰਾ ਪਾ ਕੇ ਤੇ ਉਸ ਛਾਉਣੀ ਨੂੰ ਕਬਜ਼ੇ ਵਿਚ ਲਿਆ ਤੇ ਉਥੇ ਸਿੰਘਾਂ ਦੇ ਖੂਨ ਵਿਚ ਹੱਥ ਰੰਗੇ ਤੇ ਘੋੜਿਆਂ ਨੂੰ ਵੀ ਮੌਤ ਦੇ ਘਾਟ ਉਤਾਰਿਆ। ਭਾਵੇਂ ਆਪਾਂ ਨਿਖੇਧੀ ਸਾਰੇ ਕਰਦੇ ਹਾਂ, ਮੈਂ ਵੀ ਇਹ ਅੱਖਰ ਵਰਤ ਰਿਹਾ, ਮੈਂ ਦੁਬਾਰਾ ਬੇਨਤੀ ਕਰਾਂਗਾ, ਹੁਣ ਕੱਲੀਆਂ ਨਿਖੇਧੀਆਂ ਨਾਲ ਨਹੀਂ ਸਰਨਾਗਾ। ਜਿਹੋ ਜਿਹਾ ਗੌਰਮੈਂਟ ਨੇ ਕੰਮ ਸ਼ੁਰੂ ਕੀਤਾ, ਜਦੋਂ ਤੱਕ ਇਹਨਾਂ ਨੂੰ ਮੂੰਹ ਤੋੜਨਾ ਜਵਾਬ ਉਹ ਜਿਹਾ ਆਪਾਂ ਅੱਗੋਂ ਨਾ ਦਿੱਤਾ, ਇਹਨਾਂ ਨੇ ਪੱਗਾਂ ਰਹਿਣ ਨਹੀਂ ਦੇਣੀਆਂ ਸਿਰ ਤੇ। ਇਹ ਪੱਗਾਂ ਪੱਗਾਂ ਨੂੰ ਸਿਰ ਤੇ ਰੱਖਣ ਵਾਸਤੇ, ਕੇਸ ਦਾੜੇ ਨੂੰ ਸਾਫ਼ ਰੱਖਣ ਵਾਸਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ, ਪਵਿੱਤਰ ਧਰਤੀ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਖਾਲਸਾ ਜੀ ਆਪਾਂ ਨੂੰ ਸਾਰਿਆਂ ਨੂੰ ਪਾਰਟੀ ਬਾਜੀ ਭੁਲਾ ਕੇ ਈਰਖਾ ਵਾਦ ਵਿਵਾਦ ਦਾ ਝਗੜਾ ਛੱਡ ਕੇ ਇੱਕ ਸਟੇਜ ਤੇ ਇਕੱਠਿਆਂ ਹੋ ਕੇ ਡਟ ਕੇ ਮੁਕਾਬਲਾ ਇਹਨਾਂ ਦਾ ਕਰਨਾ ਚਾਹੀਦਾ। ਇਹ ਮਤਾ ਖਿਆਲ ਕਰੀਏ ਜੀ, ਅਸੀਂ ਖਾਲੀ ਕੀ ਕਰਾਂਗੇ? ਜਦੋਂ ਇੱਕ ਥਾਂ ਤੁਰ ਪਾਵਾਂਗੇ, ਸ਼ਸਤਰ ਵੀ ਕਿਤੋਂ ਨਾ ਕਿਤੋਂ ਜ਼ਰੂਰ ਮਿਲ ਜਾਣਗੇ, ਉਹਨਾਂ ਤੋਂ ਖੋ ਸਕਦੇ ਹਾਂ, ਪਰ ਖੋਵਾਂਗੇ ਕਦੋਂ? ਜਦੋਂ ਸਾਰਿਆਂ ਨੇ ਇਹ ਮਨ ਵਿਚ ਮਿਥ ਲਈ ਕਿ ਅਸੀਂ ਜਿਤਨਾ ਜਿਉਣਾ ਸੀ ਜਿਉ ਲਿਆ, ਹੁਣ ਬਾਕੀ ਸਮਾਂ ਅਸੀਂ ਸ਼ਰਾਬਾਂ ਜਾਂ ਪੀ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਰਕਾਰ ਨੂੰ ਕਾਇਮ ਰੱਖਣ ਵਾਸਤੇ ਕੁਰਬਾਨੀ ਕਰਨੀ ਹੈ। ਜਿਸ ਟਾਈਮ ਵਿਚ ਵੀ ਹੋਈ ਉਹਦੇ ਤੋਂ ਅਸੀਂ ਟਾਲਾ ਕਦੇ ਨਹੀਂ ਕਰਨਾ, ਤਾਂ ਜਾ ਕੇ ਆਪਾਂ ਨੂੰ ਸਫਲਤਾ ਪ੍ਰਾਪਤ ਹੋਵੇਗੀ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ, ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਤੇ ਮਰ ਜੀਵੜਿਆਂ ਨੂੰ ਵੀ ਬੇਨਤੀ ਕਰਾਂਗਾ। ਨਾ ਤੁਸਾਂ ਲਿਖਵਾਏ ਹੈ, ਪੜ੍ਹਨ ਤੁਸਾਂ ਕੀਤੇ ਹੈ, ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਚ ਵੀ ਸਿੰਘਾਂ ਦੇ ਨਾਂ ਲਿਖਵਾਏ ਗਏ ਹੈ, ਕੁਝ ਪ੍ਰੇਮੀਆਂ ਨੇ ਦਾਸ ਕੋਲੇ ਵੀ ਨਾਂ ਲਿਖਵਾਏ ਹੈ। ਉਸ ਟਾਈਮ ਤੇ ਉਹਨਾਂ ਨੌਜਵਾਨਾਂ ਨੂੰ ਜਾਂ ਬਜ਼ੁਰਗਾਂ ਨੂੰ ਇਹ ਬੇਨਤੀ ਕੀਤੀ ਗਈ ਸੀ ਕਿ ਸਿੰਘੋ, ਜਿਨ੍ਹਾਂ ਨੇ ਧੀਆਂ ਭੈਣਾਂ ਦੀ ਲੁੱਟੀ ਇੱਜ਼ਤ, ਮਾਸੂਮਾਂ ਦਾ ਪੀਤਾ ਖੂਨ, ਗੁਰਦੁਆਰਿਆਂ ਦੀ ਕੀਤੀ ਬੇਅਦਬੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਿਚ ਪਾਇਆ ਫਰਕ, ਉਹਨਾਂ ਲੋਕਾਂ ਤੋਂ ਜਿਨ੍ਹਾਂ ਨੇ ਹੱਕ ਲੈਣਾ ਤੇ ਪੱਪੂ ਮੰਮੀ ਹੁਣਾਂ ਨੂੰ ਸਦਾ ਵਾਸਤੇ ਫਤਿਹ ਬੁਲਾ ਦਿੱਤੀ ਹੈ ਤੇ ਘਰ ਦਾ ਜਿਨ੍ਹਾਂ ਨੂੰ ਮੋਹ ਨਹੀਂ, ਉਹ ਨਾ ਇਸ ਮਰਜੀਵੜਿਆਂ ਚ ਲਿਖਵਾਇਓ। ਤੇ ਜਿਹਨੂੰ ਇਹ ਖਿਆਲ ਹੋਵੇ ਕਿ ਮੈਨੂੰ MLA ਦੀ ਟਿਕਟ ਮਿਲੇਗੀ, ਮੇਰਾ ਮੁੰਡਾ ਚੇਅਰਮੈਨ ਲੱਗ ਜਾਵੇਗਾ, ਕੁਰਸੀ ਮਿਲੇਗੀ, ਉਹ ਨਾ ਨਾ ਲਿਖਵਾਇਓ। ਇੱਥੇ ਕੁਰਸੀਆਂ ਦਾ ਕੰਮ ਨਹੀਂ ਆਪਣੇ ਕੋਲ, ਹੁਣ ਕੁਰਸੀਆਂ ਦਾ ਜੋ ਸਮਾਂ ਆਵੇਗਾ ਉਹ ਵੇਖੀ ਜਾਵੇਗੀ। ਹੁਣ ਕੰਮ ਹੈ ਸਿਰ ਦੇ ਕੇ ਆਪਣਾ ਹੱਕ ਪ੍ਰਾਪਤ ਕਰਨਾ ਤੇ ਜਿਨ੍ਹਾਂ ਨੇ ਇਸ ਦੀ ਬੇਅਦਬੀ ਕੀਤੀ ਉਹਨਾਂ ਤੋਂ ਸਿਰ ਲੈਣਾ, ਇਹ ਕਹਿ ਕੇ ਪਰਨ ਕਰਵਾਏ ਗਏ ਸੀ। ਪਰ ਅੱਜ ਬਹੁਤ ਭਾਰੀ ਦੁੱਖ ਨਾਲ ਕਹਿਣਾ ਪਵੇਗਾ ਕਿ ਜੇ ਇਸੇ ਤਰ੍ਹਾਂ ਆਪਾਂ ਸਦਾ ਦੀ ਨੀਂਦੇ ਸੁੱਤੇ ਰਹੇ, ਆਪਾਂ ਨੂੰ ਕਿਸੇ ਨੇ ਛੱਡਣਾ ਨਹੀਂ। ਹੱਥ ਜੋੜ ਕੇ ਬੇਨਤੀ ਕਰਾਂਗਾ ਤੇ ਹੱਕ ਲੈਣ ਵਾਸਤੇ ਜ਼ਰੂਰ ਨੌਜਵਾਨਾਂ ਨੂੰ ਪ੍ਰੇਰਨਾ ਕਰਾਂਗਾ ਕਿ ਆਪਾਂ ਨੂੰ ਕੱਲ੍ਹ ਤੋਂ, ਅੱਜ ਰਾਤ ਤੋਂ ਹੀ ਜਿੰਨਾ ਤੋਂ ਹੋ ਸਕੇ, ਕੱਲ੍ਹ ਅੰਮ੍ਰਿਤ ਵੇਲੇ ਤੋਂ ਬਾਬਾ ਬਕਾਲਾ ਸਾਹਿਬ ਦੇ ਝੜੀਰਾਂ ਘੱਟ ਦੇਣੀਆਂ ਚਾਹੀਦੀਆਂ। ਜਦੋਂ ਤੱਕ ਪੁਲਿਸ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਦਾ ਉਹ ਅਸਥਾਨ, ਮੀਰੀ ਪੀਰ ਦੇ ਮਾਲਕ ਦਾ ਅਸਥਾਨ, ਉਹਦੇ ਵਿਚੋਂ ਪੁਲਿਸ ਬਾਹਰ ਨਹੀਂ ਜਾਂਦੀ, ਬਾਬੇ ਬਕਾਲੇ ਵਿਚੋਂ ਖਾਲੀ ਥਾਂ ਨਹੀਂ ਕਰਦੀ, ਜਦੋਂ ਤੱਕ ਉਹਨਾਂ ਦੇ ਹਥਿਆਰ ਵਾਪਸ ਨਹੀਂ ਕਰਦੀ, ਲਾਸ਼ਾਂ ਸਿੰਘਾਂ ਦੀਆਂ ਵਾਪਸ ਨਹੀਂ ਦਿੰਦੀ, ਜਿਹੜੇ ਜ਼ਖਮੀ ਫੜ ਕੇ ਪੁਲਿਸ ਲੈ ਗਈ ਹੈ ਉਹ ਵਾਪਸ ਨਹੀਂ ਕਰਦੀ, ਤਦੋਂ ਤੱਕ ਖਾਲਸਾ ਜੀ ਆਪਾਂ ਨੂੰ ਸੁੱਖ ਦੀ ਨੀਂਦੇ ਸੌਣਾ ਨਹੀਂ ਚਾਹੀਦਾ ਤੇ ਟੇਕੇ ਨਹੀਂ ਬੈਠਣਾ ਚਾਹੀਦਾ। ਵੱਧ ਤੋਂ ਵੱਧ ਇਕੱਠ ਬਾਬਾ ਬਕਾਲਾ ਸਾਹਿਬ ਦੇ ਕੱਲ ਨੂੰ ਕਰੋ, ਜੇ ਕੋਈ ਹੋਰ ਇਕੱਠ ਦੀ ਲੋੜ ਪਵੇਗੀ ਉਹਦੇ ਬਾਰੇ ਵਿਚਾਰ ਕਰਕੇ ਬਾਬਾ ਜੀ ਆਪਾਂ ਨੂੰ ਕਿਸੇ ਟਾਈਮ ਚ ਦੱਸਣਗੇ। ਸੋ ਕੱਲ ਤੋਂ ਵੱਧ ਤੋਂ ਵੱਧ ਨੌਜਵਾਨ, ਬਜ਼ੁਰਗਾਂ ਨੂੰ ਵੀ ਇਹ ਨਹੀਂ ਪਾਬੰਦੀ ਹੈ, ਜਾਣ, ਨੌਜਵਾਨ ਵੀ ਜਾਣ, ਮਾਈਆਂ ਬੀਬੀਆਂ ਵੀ ਜਾਣ, ਵੱਡਾ ਇਕੱਠ ਕਰੋ ਤੇ ਹੱਕ ਲੈਣ ਵਾਸਤੇ ਸਤਿਗੁਰੂ ਅੱਗੇ ਅਰਦਾਸ ਕਰੀਏ। جس طریقے ساتھوں حق لیا جائے اس طریقے حق لین واسطے تیار رہنا چاہیے اور وہی ورتوں جدو آپ اتوں کے پربندک لیڈر کریڈر بارے سنت جی آپ دس گے بھی کہڑے کہڑے لیڈر ہدایت ہوئی ہے کنا کنہوں سنیا ملیا جا کل تک مل جائے گا وہ بارے بابا جی آپ دس گے میں بےنتی کروں گا ڈل نہیں کسی پرکار کی ہونی چاہیے تو یہ بھی چیتا رکھنا یہ نہ خیال کرے بھی اتے ہی گڑبڑ ہے ہو سکتا کہ گورنمنٹ اتے بھی دکا کرے پر اتوں کی بہت ہی چنتا نہ کرے ستگرو کرپا رکھنے یہ نہیں جی فاٹک نے چھاؤنی چ بڑ گیا نا اتے اتنے ڈھیریاں ویکو کھمبیا جنیاں جنیاں اٹھیا کمیں لگتی ہیں یہ آن دو ایک دن یہ کرسیاں کے لالچ بھی چاہ کے کرے کسی نے بدل دتا کرے کسی نے بدل دتا سنتوں وکھاؤ سنت جی تھوڑے نام ہی ہے میں اپنے بزرگوں سے بلارے بےنتی کرا گا میرا گسا نہ محسوس کرو میں پلے نک رکھ کے بےنتی کر رہا کسی نے دل دکھاؤ واسطے نہیں رامو والیا جی بول رہے سی کہ 17 اپوزیشن پارٹیاں نے اپنی حمایت کیتی ہے یہ ماڑی گل نہیں بہت چنگی ہے کیونکہ جب بھی سنگھرش سے کوئی جڑے وہ ہاتھ مضبوط ہوں طاقت ودی ہے میرے کو بھی سجن لیڈر انہوں نے کچھ ملے ہیں انہوں وچار وٹاندرا ہوا ہے وہ جب آن کے ملے کہ سنت جی اتنے فرق بہت ہے جو اخباروں میں اس نالوں میں کہا بھائی تھی جانو تے پرنس جاننے تھی اکھان کے ویک لے واسطے تھی دسو کہ جی اتنے جی اخبار گل لکھی ہو تو کوئی نہیں ایویں لڑاؤ واسطے اخباروں نے لکھا ہے ہوں تھی باہر جا کے پرچار کرو میں کہ جا نہیں سکتا پر ایک گل کا اتر ضرور دے کے جاؤ کہ جی دسو میں کہ دو ہندو ہے تو دو سکھ ہے لانگری میں ہے رسوئی تے چوہاں دی پنگت لوا کے تے چوہاں اگے تھالیاں رکھ دنے ہیں تے میں ورتاوا دوہاں سنگاں دی تھالی تا کھیر تے پرشاد نال بھر جاواں تے تہاڈے کول دی لنگ جاواں اسی طرح ہی تے لنگر چلیا جاواں جڑے سنگ سلوک پڑھ کے شکنا شروع کر دتا نال آپ شکی جاندے ہیں تے نال دے نال کہی جاندے ہیں پنڈت جی تہاڈے نال بہت دھکا ہویا ہے اسی تہاڈے نال سہمت ہاں تہانوں حق ملنا چاہیے پر آپ ایک برکی نہیں دیندے اودے تو کھائی آپ ہی جاندے ہیں جدو شاکریا پیٹ پورتی ہو گئی تو جڑے سنگھ بیٹھے تھے انہوں نے شاکریا اٹھ کھڑوتے تے شرم دیا ماریا پنڈتی انہوں نے بھی اٹھنا پینا رسوئیے نے تو آنا نہیں پنگ تو اٹھ کھڑوتی ٹوٹی تے چلے گئے ٹوٹی تے جا کے تھالیاں رکھ دیتی ہاتھ تو دے چوڑا پڑھ لیا تے سنگھ پھیر کے نے پنڈت جی تہاڈے نال بہت دھکا ہویا سی تہاڈے نال سہمت پر حق ملنا چاہیے انہوں نے ملیا تو کھ نہیں پر پھر پنگ تے کھور لگ گئی وہ ہندو بھائی پھر بیٹھ گئے تو رسوئیے نے پھر سکھا نو تھالی بھر دیتی تو ہندو نے پھر چھڑ دیتا پر جڑے سکھ نال بیٹھے ہے وہ بھر کے بک اپنی تھالی وچوں وہ ہندو کی تھالی چ پا دیندے ہیں تے نال کہندے اسی تہاڈے نال سہمت نہیں پارا تسی شک لو تسی یہ دسو سہمتی نال پرگٹ ہون گے کہ نا سہمتی نال پرگٹ ہون گے سہمت کیڑی گل نہ ہون گے وہ جب بک بھر کے دتا وہ ہو گے کلیا گلوں سہمت ہون گے سہمت سارے کہندے ہیں میں انہوں سارے لیڈروں نے ایک گل پوچھی ہے وہ جہے تھی سانو سارے سکھوں نے فرقہ پرست کہندے ہو ایمرجنسی کا مورچہ لگا اس ویلے سنت جی ڈکٹیٹر سی جی ہونا 66 کروڑ دے لوکاں نوں راج والیاں نے پکڑ کے جیل چ بند کر دتا پر کی 66 کروڑ دے لوکاں دی گنتی والیاں وچوں انہاں نوں سوتنتر کرن واسطے جیل چوں کڈھن واسطے ویشنو دیوی توں کمکھیا دیوی توں شیو لنگ توں متھرا توں کدار ناتھ توں بدری نرائن توں کانسی توں کوئی ایجیٹیشن چلی کوئی مورچہ لگا تہانوں سرخرو کرن واسطے کہندے جی کوئی نہیں لگا میں جنہوں نے تھی فرقہ پرست کہنے ہیں انہوں فرقہ پرستوں نے اتوں مورچہ لایا کالتک صاحب تو جدو کہ سانو ہاتھ کوئی نہیں سلا ہاتھ جوڑ کے اندرا کہندی سی تسی نہ بولو جہاں کچھ لینا لے لو پر سانو یہ رگڑے کٹ رہن دیو ادو تہن چڑاؤ واسطے پونے 2 کروڑ کی گنتی والے نے 40,000 نے گرفتاری دیتی جدو ہوں سمچے پنجابیاں واسطے مورچہ لگا ہے ਤੇ 66 ਕਰੋੜ ਦੀ ਗਿਣਤੀ ਵਾਲੇ ਚੋਂ 400 ਦੀ ਗ੍ਰਿਫ਼ਤਾਰ ਨਹੀਂ ਹੋਇਆ ਤੇ ਸਟੇਜ ਤੇ ਜਿਹੜਾ ਆਉਂਦਾ ਲੌਂਗੋਵਾਲ ਜੀ ਤੁਹਾਡੀਆਂ ਮੰਗਾਂ ਸੱਚੀਆਂ ਤੇ ਸੱਚੀਆਂ ਤੇ ਲਿਆਓ 10,000 ਦਾ ਜੱਥਾ ਚੱਲ ਗਿਆ ਜੇਲ੍ਹ ਨੂੰ ਪਤਾ ਲੱਗ ਜੂ ਹਿੰਦੂ ਸਿੱਖ ਏਕਤਾ ਸਟੇਜ ਤੇ ਖੜੋ ਕੇ ਕਹਿ ਜਾਣਾ ਜਾ ਕੇ ਕਾਗਜ਼ ਤੇ ਲਿਖ ਕੇ ਦੇ ਦੇਣਾ ਬੰਦਾ ਇੱਕ ਨੀ ਜੇਲ੍ਹ ਚ ਭੇਜਣਾ ਇਹੋ ਜਿਹੀ ਸਹਿਮਤੀ ਕਰਨੀ ਕੀ ਹੈ ਜਦੋਂ ਆਪਾਂ ਮੋਰਚਾ ਲਾਇਆ ਇੱਕ ਵੀ ਪਾਰਟੀ ਆਪਣੇ ਨਾਲ ਸਹਿਮਤ ਨਹੀਂ ਸੀ ਮੋਰਚਾ ਆਪਣਾ ਉਦੋਂ ਵੀ ਚੱਲੀ ਗਿਆ ਤੇ ਜੇ ਹੁਣ 17 ਪਾਰਟੀਆਂ ਚ ਸਹਿਮਤ ਹੋ ਗਈਆਂ ਤੇ 2 ਗੁਰਦੁਆਰਿਆਂ ਤੇ ਹਮਲਾ ਹੋ ਗਿਆ ਇਹ ਕਿਉਂ ਹੋ ਰਿਹਾ ਉਪਰੋਂ ਸਾਡੇ ਨਾਲ ਡਰਾਮਾ ਤੇ ਅਸੀਂ ਕੁਝ ਹਿੰਦੂ ਤੁਹਾਡੇ ਨਾਲ ਹਾਂ ਪਰ ਅੰਦਰੋਂ ਸਾਰਿਆਂ ਦੀ ਬੋਲੀ ਤੇ ਧੁਨੀ ਇੱਕ ਹੈ ਤੇ ਕੋਈ ਤਰੀਕਾ ਅਪਣਾਇਆ ਜਾਵੇ ਸਿੰਘ ਨਾਂ ਵਾਲਾ ਸਿੰਘ ਤੇ ਕੌਰ ਨਾਂ ਵਾਲੀ ਬੀਬੀ ਇਹਨਾਂ ਦੀ ਪੂਰੀ ਬੇਇੱਜ਼ਤੀ ਕੀਤੀ ਜਾਵੇ ਇਹਨਾਂ ਨੂੰ ਜਲੀਲ ਕਰਕੇ ਗੁੰਮਰਾਹ ਕਰਕੇ ਸਦਾ ਵਾਸਤੇ ਇਹਨਾਂ ਹਿੰਦੂਆਂ ਦੇ ਵਿੱਚ ਜਜ਼ਬ ਕੀਤਾ ਜਾਵੇ ਮਲਾਇਆ ਜਾਵੇ ਪਰ ਇਸ ਨੀਤੀ ਨੂੰ ਆਪਾਂ ਖਾਲਸਾ ਜੀ ਸਫਲ ਨਹੀਂ ਹੋਣ ਦੇਣਾ ਉਸ ਨੂੰ ਉਚਲਣ ਵਾਸਤੇ ਉਸ ਤੋਂ ਬਚਣ ਵਾਸਤੇ ਤਰੀਕਾ ਕੀ ਹੈ ਤਰੀਕਾ ਇੱਕੋ ਇੱਕ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਠ ਸਕੋ ਜ਼ਿੰਮੇਵਾਰਾਂ ਦਾ ਹੁਕਮ ਮੰਨੋ ਮਿਲ ਕੇ ਰਹੋ ਤੇ ਸ਼ਾਸਤਰਧਾਰੀ ਹੋਵੋ ਮੈਨੂੰ 6 ਮਹੀਨੇ ਨਹੀਂ 6 ਸਾਲ ਹੋ ਗਏ ਬੇਨਤੀਆਂ ਕਰਦੇ ਨੂੰ ਹੁਣ ਜੋ ਥਾਵਾਂ ਥਾਵਾਂ ਤੇ ਖੜਕਦੀਆਂ ਕਹਿੰਦੇ ਬਾਬਾ ਜੀ ਕਿੰਨੇ ਕੁ ਤੁਹਾਡੇ ਕੋਲ ਜਿੰਨੀਆਂ ਕੁ ਫੈਕਟਰੀਆਂ ਲੱਗੀਆਂ ਉਹਨੇ ਖੋਣਗੇ ਆ ਜਿੰਨੇ ਅਖਬਾਰਾਂ ਵਾਲੇ ਆਉਂਦੇ ਆ ਤੁਹਾਡੇ ਕੋਲ ਫੈਕਟਰੀਆਂ ਕਿੰਨੀਆਂ ਹੈ ਬੰਬ ਕਿੰਨੇ ਆ ਆ ਜਿੰਨੇ ਤੁਸੀਂ ਬੈਠੇ ਸਾਰੇ ਬੰਬ ਹੈ ਇਹੀ ਫੈਕਟਰੀ ਆ ਸਾਡੇ ਕੋਲੇ ਸੋ ਖਾਲਸਾ ਜੀ ਇਹਨੂੰ ਹੱਸ ਕੇ ਨਾ ਸਾਰੋ ਸੋਚੋ ਹਾਲਤ ਕੀ ਹੈ ਅਜੇ ਮਤਾ ਖਿਆਲ ਕਰੋ ਉੱਥੇ ਬਾਬੇ ਬਕਾਲੇ ਕੰਮ ਨਿਬੜ ਗਿਆ ਪਤਾ ਨੀ ਅਜੇ ਕਿੰਨੀਆਂ ਸ਼ਹੀਦੀਆਂ ਹੋਰ ਦੇਣੀਆਂ ਪੈਣ ਪਰ ਉਹਨਾਂ ਸ਼ਹੀਦੀਆਂ ਤੋਂ ਆਪਾਂ ਡਰਨਾ ਨਹੀਂ ਖਾਲਸਾ ਸੋ ਜੋ ਚੜੇ ਤੁਰੰਗ ਖਾਲਸਾ ਸੋ ਜੋ ਕਰੇ ਨਿਤ ਜੰਗ ਆਪਾਂ ਨੂੰ ਤਾਂ ਜੰਗ ਵਿੱਚੋਂ ਕੁਝ ਮਿਲਦਾ ਬੈਠ ਕੇ ਕੁਝ ਨਹੀਂ ਮਿਲਦਾ ਪਰ ਸ਼ਾਂਤੀ ਦਾ ਰਾਹ ਆਪਾਂ ਅਪਣਾਈ ਜਾ ਰਹੇ ਹਾਂ ਇਹ ਵੀ ਰੱਖਣੀ ਹੈ ਪਰ ਐਸੀ ਨਾ ਕਿਤੇ ਉੱਥੇ ਰੱਖ ਬੈਠਿਓ ਕਿ ਆਪਾਂ ਸ਼ਾਂਤੀ ਰੱਖੀਏ ਤੇ ਸਿੱਖ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਅੱਗ ਲਾ ਦੇਣ ਉਦੋਂ ਸੋਚਣਾ ਤੇ ਜੇ ਸਤਿਗੁਰੂ ਦੀ ਬੇਅਦਬੀ ਨਹੀਂ ਕਰਦੇ ਤੇ ਬਾਕੀ ਸਾਰਾ ਸਮਾਂ ਜਿਹੜਾ ਉਹ ਸ਼ਾਂਤੀਪੂਰਵਕ ਲਗਾਉਣਾ ਹੱਕ ਪੂਰਾ ਲੈਣਾ ਇਕੱਠ ਵੱਡੇ ਤੋਂ ਵੱਡਾ ਕਰਨਾ ਜਦੋਂ ਤੱਕ ਪੁਲਿਸ ਉਹ ਥਾਂ ਨੂੰ ਛੱਡ ਕੇ ਆਪਦੀਆਂ ਥਾਵਾਂ ਤੇ ਨਹੀਂ ਜਾਂਦੀ ਤੇ ਜ਼ਖਮੀ ਤੇ ਸ਼ਹੀਦ ਸਿੰਘਾਂ ਨੂੰ ਸਾਨੂੰ ਵਾਪਸ ਨਹੀਂ ਦਿੰਦੀ ਹਥਿਆਰ ਬਾਬਿਆਂ ਨੇ ਵਾਪਸ ਨਹੀਂ ਦਿੰਦੀ ਤਦੋਂ ਤੱਕ ਆਪਾਂ ਨੂੰ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਤੇ ਜਿਹੜੇ ਲੀਡਰਾਂ ਦੀ ਡਿਊਟੀ ਲੱਗਣੀ ਹੈ ਉਹ ਬਾਬਾ ਜੀ ਆਪ ਦੱਸਣਗੇ ਬਾਕੀ ਜੋ ਪ੍ਰੋਗਰਾਮ ਹੈ ਉਹਨਾਂ ਦੀ ਰਚਨਾ ਤੋਂ ਸੁਣੋ ਸੰਗਤ ਨੂੰ ਮੈਂ ਬੇਨਤੀ ਵੀ ਕਰਾਂਗਾ ਕਈ ਵਾਰੀ ਜਦੋਂ ਸੁਣ ਲੈਂਦੇ ਆ ਭੱਜ ਕੇ ਘਰ ਨੂੰ ਚਲੇ ਜਾਂਦੇ ਆ ਪਿਛਲੇ ਬੁਲਾਰੇ ਨੇ ਗਿੱਧਾ ਨਹੀਂ ਪਾਉਣਾ ਉਹਨਾਂ ਨਾਲ ਬੋਲੀਆਂ ਪਾਉਣੀਆਂ ਹੁੰਦੀਆਂ ਗੁਰਮਤਿ ਪ੍ਰਚਾਰ ਕਰਨ ਸੁਣ ਕੇ ਜਾਣ ਦੀ ਖੇਚਲ ਕਰਿਆ ਕਰੋ ਜਦੋਂ ਕੋਲੇ ਆਉਂਦੇ ਆ ਉਹਨੂੰ ਕਹਿੰਦੇ ਬਾਬਾ ਜੀ ਕੁਝ ਸੁਣਾਓ ਤੇ ਜਦੋਂ ਸੁਣਾਉਣ ਲੱਗਦੇ ਉਦੋਂ ਕਹਿੰਦੇ ਕਵੇਲਾ ਹੋ ਗਿਆ ਘਰ ਨੂੰ ਜਾਣਾ ਸੁਣਾਈਏ ਕਦੋਂ ਇਸ ਵਾਸਤੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਸੁਣ ਕੇ ਜਾਣ ਦੀ ਖੇਚਲ ਕਰਿਆ ਕਰੋ ਮੈਂ ਆਪਣੇ ਵੱਲੋਂ ਜਿਤਨੇ ਫੈਡਰੇਸ਼ਨ ਦੇ ਵੀਰ ਸ਼ਹਿਰੀ ਨਿਵਾਸੀ ਪਿੰਡਾਂ ਵਾਲੇ ਵੀਰ ਜਥੇ ਲੈ ਕੇ ਜਾ ਰਹੇ ਜਥੇਦਾਰਾਂ ਦਾ ਤੇ ਜਥੇ ਜਾਣ ਵਾਲੇ ਮੈਂਬਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਬਾਕੀ ਇੱਕ ਨਵਾਂ ਦੌਰ ਹੋਰ ਵੀ ਪੁਲਿਸ ਨੂੰ ਨਵਾਂ ਆਰੰਭ ਕੀਤਾ ਜਿਤਨੇ ਨੌਜਵਾਨ ਫੈਡਰੇਸ਼ਨ ਦੇ ਵਿਦਿਆਰਥੀ ਹਨ ਤੇ ਇਹਨਾਂ ਨਾਲ ਸਬੰਧਤ ਹੈ ਉਹਨਾਂ ਨੂੰ ਥਾਵਾਂ ਥਾਵਾਂ ਤੇ ਪਕੜ ਕੇ ਜਿਵੇਂ ਫੈਡਰੇਸ਼ਨ ਦੇ ਪ੍ਰਧਾਨ ਇਸ ਵੇਲੇ ਸਤਿੰਦਰਪਾਲ ਸਿੰਘ ਉਹਨਾਂ ਸਿੰਘ ਬਣਾਓ ਹੈ ਉਹਨਾਂ ਦੇ ਭਰਾਵਾਂ ਨੂੰ ਦੋਵਾਂ ਨੂੰ ਪਕੜ ਲਿਆ ਪੁਲਿਸ ਨੇ ਤੇ ਪਤਾ ਕੋਈ ਨੀ ਕਿੱਥੇ ਲੈ ਗਈ ਹੈ ਹੁਣੇ ਮੈਨੂੰ ਬਾਬਾ ਜੀ ਨੇ ਦੱਸਿਆ ਸੀ ਜਿਹੜੇ ਮੁਕਤਸਰ ਪਹਿਲਾਂ ਫੜੇ ਆ ਤਾਂ ਛੱਡ ਦਿੱਤੇ ਤੇ ਉਹਦਾ ਜੇ ਮੈਂ ਸੁਣਿਆ ਹੀ ਹੈ ਤੇ ਦੂਜੇ ਕੰਨ ਚ ਆਵਾਜ਼ ਪੈ ਗਈ ਕਿ 2 ਹੋਰ ਫੜ ਲਏ ਉੱਥੋਂ ਦੋਵਾਂ ਨੂੰ ਛੱਡ ਦਿੱਤਾ 2 ਹੋਰ ਫੜ ਲਏ ਹੈ ਜਿਨ੍ਹਾਂ ਦੇ ਬਾਬਤ ਫੜਦੇ ਹੈ ਉਹ ਨਰਕ ਧਾਰੀਏ ਕਹਿੰਦੇ ਸਾਡਾ ਝਗੜਾ ਕੋਈ ਨੀ ਸਾਡੇ ਤੇ ਬੰਬ ਸਿੰਘਾਂ ਨੇ ਨਹੀਂ ਸੁੱਟਿਆ ਉਹ ਇੱਕ ਪਟਾਕਾ ਚੱਲਿਆ ਪੁਲਿਸ ਕਹਿੰਦੀ ਇਹ ਨਹੀਂ ਸੁੱਟਿਆ ਜਿਹਦੇ ਘਰੇ ਬੰਬ ਸੁੱਟਿਆ ਕਹਿੰਦਾ ਬਿਲਕੁਲ ਨਹੀਂ ਸੁੱਟਿਆ ਤੇ ਜਿਹੜੀ ਪੁਲਿਸ ਉਹ ਕਹਿੰਦੀ ਆ ਸੁੱਟਿਆ ਇਸ ਆਰ ਦੇ ਥੱਲੇ ਵਿਦਿਆਰਥੀਆਂ ਨੂੰ ਪਕੜ ਕੇ ਤਸੀਹੇ ਦਿੱਤੇ ਜਾ ਰਹੇ ਹੈ ਪਰ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ ਤੇ ਪੁਨਾ ਪੁਨਾ ਨਿਖੇਧੀਆਂ ਕਰਨ ਦੀ ਵੀ ਲੋੜ ਨਹੀਂ ਹੁਣ ਨਿਖੇਧੀ ਦਾ ਪੱਖ ਛੱਡ ਕੇ ਹੱਕ ਲੈਣ ਵਾਲੇ ਪਾਸੇ ਕਮਰ ਕਸਾ ਕਰੋ ਵਾਹਿਗੁਰੂ ਜੀ ਕਾ ਖਾਲਸਾ
ਉਹਨਾਂ ਦੇ ਵਿਚਾਰ ਸਰਵਣ ਕਰੋ
ਧੰਨਵਾਦ ਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਸੰਗਤ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਬੇਨਤੀ ਕਰਾਂਗਾ ਜਿਹੜੇ ਪ੍ਰੇਮੀ ਬੋਲਣ ਵਾਸਤੇ ਆਪਣਾ ਵਿਚਾਰ ਦੱਸ ਰਹੇ ਹਨ ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਇੱਕ ਥਾਂ ਮਿਲ ਕੇ ਚੱਲਣ ਦੀ ਬੁੱਧੀ ਬਖਸ਼ਣ। ਮੈਂ ਆਪਣੇ ਵੱਲੋਂ ਜਥੇ ਵਿੱਚ ਜਾਣ ਵਾਲੇ ਸੱਜਣਾਂ ਦਾ, ਜਥੇਦਾਰਾਂ ਦਾ, ਮਾਈਆਂ ਅਤੇ ਬੀਬੀਆਂ ਦਾ ਬਹੁਤ ਧੰਨਵਾਦ ਕਰਦਾ ਹਾਂ। ਹਿੰਦੂ ਸਿੱਖ ਏਕਤਾ ਦੇ ਸਬੰਧ ਵਿੱਚ ਅੱਜ ਇੱਕ ਖਬਰ ਮਿਲੀ ਹੈ ਕਿ ਆਪਾਂ ਭਾਵੇਂ 1947 ਤੋਂ ਲੈ ਕੇ ਹੁਣ ਦੇ ਟਾਈਮ ਤੱਕ ਵੀ ਆਪਣੇ ਵਿਚਾਰਾਂ ਵਿੱਚ ਇਹੀ ਖਿਆਲ ਰੱਖ ਰਹੇ ਹਾਂ। ਕੱਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਘਟਨਾ ਵਾਪਰੀ ਹੈ। ਦੁਰਗਿਆਣਾ ਮੰਦਿਰ ਵਿੱਚ ਹਿੰਦੂ ਸ਼ਹਿਰ ਦਾ ਨਿਵਾਸੀ ਬਨਾਰਸੀ ਦਾਸ, ਉਸਦੇ ਪੁੱਤਰ ਦਾ ਨਾਮ ਹੈ ਰੋਸ਼ਨ ਲਾਲ, ਰੋਸ਼ਨ ਲਾਲ ਦੀ ਸ਼ਾਦੀ ਸੀ, ਦੁਰਗਿਆਣੇ ਮੰਦਿਰ ਵਿੱਚ ਉਹਨਾਂ ਨੇ ਕਾਰਜ ਕਰਨਾ ਸੀ। ਇਸ ਸ਼ਹਿਰ ਦੇ ਸਿੱਖ ਨਿਵਾਸੀ ਅੰਮ੍ਰਿਤਧਾਰੀ ਸਿੰਘ ਉਹਨਾਂ ਦੇ ਨਾਲ ਬਨਾਰਸੀ ਦਾਸ ਦਾ ਨਿੱਜੀ ਤੌਰ ਤੇ ਆਪਣਾ ਪਿਆਰ ਸੀ। ਆਪਣੇ ਪੁੱਤਰ ਦੀ ਸ਼ਾਦੀ ਉੱਪਰ ਉਹਨਾਂ ਸਿੰਘਾਂ ਨੂੰ ਨਾਲ ਲਿਜਾਣਾ ਚਾਹਿਆ। ਜਿਸ ਵੇਲੇ ਮੰਦਿਰ ਦੇ ਗੇਟ ਤੇ ਪਹੁੰਚੇ, ਪਹਿਰੇਦਾਰ ਚੌਂਕੀਦਾਰ ਨੇ ਉਸ ਵੇਲੇ ਕਿਹਾ ਕਿ ਸਿੰਘੋ, ਜੇ ਤੁਸੀਂ ਇਹ ਮੰਦਿਰ ਅੰਦਰ ਜਾਣਾ ਤੇ ਕਿਰਪਾਨਾ ਲਾ ਦੇਵੋ। ਆ ਪਰਚੀ ਮੇਰੇ ਕੋਲ ਹੈ ਜੇਬ ਵਿੱਚ। ਇਸੇ ਸ਼ਹਿਰ ਦੇ ਸਿੰਘ ਨਿਵਾਸੀ ਹਨ 5, ਉਹਨਾਂ ਨੇ ਅੱਜ ਲਿਖ ਕੇ ਦਿੱਤੀ ਹੈ ਚਿੱਠ। ਥਾਵਾਂ ਥਾਵਾਂ ਤੇ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ, ਅਖਬਾਰ ਵਿੱਚ ਵੀ ਬੋਲਿਆ ਜਾ ਰਿਹਾ, ਰੇਡੀਓ ਤੇ ਬੋਲਿਆ ਜਾ ਰਿਹਾ ਹੈ। ਜਿਸ ਵੇਲੇ ਮੈਂ ਇੱਧਰ ਨੂੰ ਆਇਆ ਉਸੇ ਵੇਲੇ ਖਬਰ ਸੁਣੀ ਸੀ, ਹਿੰਦੁਸਤਾਨ ਦਾ ਰਾਸ਼ਟਰਪਤੀ ਕਲਕੱਤੇ ਬੋਲ ਰਿਹਾ ਸੀ। ਉਸਨੇ ਰੇਡੀਓ ਤੇ ਭਾਸ਼ਣ ਦਿੱਤਾ ਕਿ ਸੰਗਤਾਂ ਨੂੰ ਜਾਂ ਅਥਵਾ ਹਿੰਦੂ ਨਿਵਾਸੀ ਸੱਜਣਾਂ ਨੂੰ, ਹਿੰਦੁਸਤਾਨ ਨਿਵਾਸੀ ਸੱਜਣਾਂ ਨੂੰ ਸਿੱਖ ਵੱਖਰੀ ਕੌਮ ਦੇ ਨਾਂ ਤੋਂ ਗੁੰਮਰਾਹ ਨਹੀਂ ਹੋਣਾ ਚਾਹੀਦਾ। ਇਹ ਕੁਝ ਲੋਕਾਂ ਦੀਆਂ ਆਪਣੀਆਂ ਕਹਾਣੀਆਂ ਤੇ ਗੱਲਾਂ ਹਨ। ਇਸ ਪਾਸੇ ਮੈਂ ਵਿਚਾਰ ਬਹੁਤ ਹੀ ਨਿਰ ਜਾਵਾਂਗਾ ਅੱਜ, ਕਿਉਂਕਿ ਸਮਾਂ ਬਹੁਤ ਥੋੜਾ ਹੈ ਤੇ ਜਿਨ੍ਹਾਂ ਸੱਜਣਾਂ ਨੂੰ ਟਾਈਮ ਨਹੀਂ ਮਿਲਿਆ ਉਹਨਾਂ ਨੂੰ ਸ਼ਾਇਦ 1-2 ਮਿੰਟ ਬੁਲਾਇਆ ਜਾਵੇ, ਚੰਗਾ ਹੋਵੇ। ਬਨਾਰਸੀ ਦਾਸ ਦਾ ਪੁੱਤਰ ਰੋਸ਼ਨ ਲਾਲ, ਉਸਦੇ ਪਿਤਾ ਜਿਹੜਾ ਬਨਾਰਸੀ ਦਾਸ, ਉਹ ਲੈ ਕੇ ਗਿਆ ਸੁਰਿੰਦਰਪਾਲ ਸਿੰਘ ਭਾਟੀਆ, ਕੁਲਦੀਪ ਸਿੰਘ ਭਾਟੀਆ, ਮਹਿੰਦਰ ਸਿੰਘ ਭਾਟੀਆ ਅਤੇ ਤਰਲੋਕ ਸਿੰਘ ਭਾਟੀਆ ਤੇ ਸੁਰਜੀਤ ਸਿੰਘ। ਇਹ 5 ਸਿੰਘਾਂ ਨੂੰ ਨਾਲ ਲੈ ਕੇ ਗਿਆ ਤਾਂ ਗੇਟ ਵਾਲੇ ਪਹਿਰੇਦਾਰ ਨੇ ਕਹਿ ਦਿੱਤਾ, ਜੇ ਤੁਸੀਂ ਅੰਦਰ ਜਾਣਾ ਤੇ ਕਿਰਪਾਨਾ ਲਾ ਕੇ ਬਾਹਰ ਕਿੱਲੀ ਤੇ ਟੰਗ ਕੇ ਜਾਂ ਮੈਨੂੰ ਫੜਾ ਜਾਓ ਤੇ ਫਿਰ ਅੰਦਰ ਜਾ ਸਕਦੇ ਹੈ। ਤੇ ਬਨਾਰਸੀ ਦਾਸ ਨੇ ਕਿਹਾ ਕਿ ਇਹ ਮੇਰੇ ਨਾਲ ਆਏ ਆ, ਮੇਰੇ ਦੋਸਤ ਹੈ, ਮੇਰੇ ਮੁੰਡੇ ਦਾ ਵਿਆਹ ਹੈ, ਮੈਂ ਨਾਲ ਲੈ ਕੇ ਆਏ, ਇਸ ਵਾਰ ਤੈਨੂੰ ਲੰਘ ਜਾਣ ਦਿੱਤਾ ਜਾਵੇ। ਤਾਂ ਪਹਿਰੇਦਾਰ ਨੇ ਕਿਹਾ ਕਿ ਇਹਨਾਂ ਦੇ ਮੂੰਹ ਤੇ ਦਾੜਾ ਤੇ ਗਾਤਰੇ ਕਿਰਪਾਨ ਆ, ਭਾਵੇਂ ਤੇਰੇ ਦੋਸਤ ਹੈ, ਪਰ ਕਿਰਪਾਨ ਵਾਲੇ ਨੂੰ ਦੁਰਗਿਆਣਾ ਮੰਦਿਰ ਚ ਜਾਣ ਦੀ ਕੋਈ ਖੁੱਲ ਨਹੀਂ। ਕਦੇ ਕਿਸੇ ਹਿੰਦੂ ਨੂੰ, ਕਿਸੇ ਮੁਸਲਮਾਨ ਨੂੰ, ਕਿਸੇ ਈਸਾਈ ਨੂੰ ਜਾਂ ਕਿਸੇ ਵੀ ਫਿਰਕੇ ਦੇ ਮਨੁੱਖ ਨੂੰ ਕਦੇ ਸ੍ਰੀ ਦਰਬਾਰ ਸਾਹਿਬ ਵਿਚ ਬੰਦਸ਼ਾਹੀ ਹੈ ਆਉਣ ਜਾਣ ਤੋਂ ਰੋਕ ਲਾਈ? ਕਦੇ ਅਖਬਾਰਾਂ ਵਿਚ ਕਹਿੰਦੇ ਕਿਸੇ ਅਕਾਲੀ ਵੜਨ ਨਹੀਂ ਦਿੰਦੇ, ਜਦੋਂ ਕਿ ਕਿਸੇ ਨੂੰ ਵੀ ਕੋਈ ਰੁਕਾਵਟ ਨਹੀਂ। ਤੇ ਜਿਹਨੂੰ ਕਹਿੰਦੇ ਆ ਜੀ ਅਗਰ ਦਰਬਾਰ ਸਾਹਿਬ ਦੇ ਬਰਾਬਰ ਹੀ ਪਵਿੱਤਰ ਦਰਜਾ ਇਹਨੂੰ ਕਰਾਰ ਦੇ ਦਿਓ, ਤੇ ਟਰਾਂਸਮੀਟਰ ਦਰਬਾਰ ਸਾਹਿਬ ਵਿਚ ਲਾਉਣੇ, ਦੁਰਗਿਆਣੇ ਮੰਦਿਰ ਵਿਚ ਵੀ ਲਾ ਦਿਓ। ਇਹ ਕੱਲ ਦੀ ਕਹਾਣੀ ਹੈ, ਕੋਈ ਬਹੁਤ ਸਮਿਆਂ ਦੀ ਨਹੀਂ। 5 ਸਿੰਘਾਂ ਤੇ ਪਾਬੰਦੀ ਲੱਗੀ, ਕਹਿੰਦੇ ਕਿਰਪਾਨਾ ਲਾਓ, ਪਰ ਚੰਗੇ ਰਹੇ ਉਹ ਸਿੰਘ, ਮੈਨੂੰ ਤਾਲਾਮਾਂ ਦੇਣ ਆਏ ਸੀ, ਮੈਂ ਵਧਾਈ ਦਿੱਤੀ ਸਮਾਂ। ਕਹਿੰਦੇ ਕੀ ਗੱਲ ਹੈ, ਮੈਂ ਸ਼ੁਕਰ ਹੈ ਜੇ ਤੁਹਾਡੀ ਵੀ ਅੱਖ ਤੇਰੇ ਖੁੱਲੀ ਹੈ, ਮੈਨੂੰ ਸਾਲ ਹੋ ਗਿਆ ਇੱਥੋਂ ਕਹਿੰਦੇ ਨੂੰ। 5ਵੇਂ ਪਾਤਸ਼ਾਹ ਨੂੰ 31 ਤਵੀ ਤੇ ਬਿਠਾਉਣ ਵਾਲਾ ਇਹਨਾਂ ਚੋਂ, 6ਵੇਂ ਪਾਤਸ਼ਾਹ ਨੂੰ ਜ਼ਹਿਰ ਦੇਣ ਵਾਲਾ ਇਹਨਾਂ ਚੋਂ, ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਉਣ ਵਾਲਾ ਇਹਨਾਂ ਚੋਂ, ਤੇ ਇਹਨਾਂ ਸਾਰਿਆਂ ਦੀ ਵਾਪਸੀ 9ਵੇਂ ਪਾਤਸ਼ਾਹ ਨੇ ਤਿਲਕ ਤੇ ਜਿੰਨੂਆ ਤਸੀਸ ਦਿੱਤਾ। ਅੱਜ ਇਹਨਾਂ ਲੋਕਾਂ ਨੇ ਕਿਤਾਬਾਂ ਛਪਾ ਦਿੱਤੀਆਂ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਆਪਣੇ ਨਿੱਜੀ ਘਰੋਗੀ ਝਗੜੇ ਵਿਚ ਲੱਗਾ, ਹਿੰਦੂਆਂ ਵਾਸਤੇ ਕੋਈ ਪਰਉਪਕਾਰ ਨਹੀਂ ਕੀਤਾ। ਏਡਾ ਵੱਡਾ ਕਿਰਤ ਕਣਕੁਣਾ ਜਿਸ ਕੌਮ ਵਿਚ ਆ ਜਾਵੇ, ਜਿਹਨਾਂ ਲੋਕਾਂ ਵਿਚ ਆ ਜਾਵੇ, ਉਹਨਾਂ ਤੋਂ ਆਪਾਂ ਕੀ ਆਸ ਰੱਖਦੇ ਹਾਂ? ਸੋ ਜੋ ਬਾਬਾ ਬਕਾਲਾ ਸਾਹਿਬ ਵਿਖੇ ਤਰਨ ਤਾਰਨ ਸਾਹਿਬ ਇਹ ਘਟਨਾਵਾਂ ਵਾਪਰੀਆਂ, ਉਹ ਤੁਸੀਂ ਪ੍ਰਧਾਨ ਸਾਹਿਬ ਦੀ ਰਚਨਾ ਤੋਂ ਵੀ ਕੱਲ ਸੁਣਿਆ ਸੀ, ਅੱਜ ਵੀ ਆਪਣੇ ਵਿਚਾਰ ਉਹ ਰੱਖਣਗੇ, ਅਖਬਾਰਾਂ ਵਿਚ ਵੀ ਤੁਸੀਂ ਪੜ੍ਹਿਆ। ਮੈਂ ਬੇਨਤੀ ਕਰਾਂਗਾ, ਚੜ੍ਹਦੀ ਕਲਾ ਵਿਚ ਆਪਾਂ ਨੂੰ ਰਹਿਣਾ ਚਾਹੀਦਾ ਤੇ ਸ਼ਾਸਤਰਧਾਰੀ ਹੋਵੋ। ਅੱਜ ਰੇਡੀਓ ਤੇ ਬੋਲਿਆ ਜਾ ਰਿਹਾ ਸੀ ਸ਼ਾਮ ਦੀਆਂ ਖਬਰਾਂ ਚ ਕਿ ਬਾਬਾ ਬਕਾਲਾ ਸਾਹਿਬ ਵਿਖੇ ਜਿਹੜੀ ਘਟਨਾ ਵਾਪਰੀ ਹੈ, ਉਸ ਦੇ ਸਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੰਗਤਾਂ ਨੂੰ ਅਪੀਲ ਕੀਤੀ ਤੇ ਸੰਗਤਾਂ ਉਪਰ ਅਪੀਲ ਦਾ ਕੋਈ ਵੀ ਅਸਰ ਨਹੀਂ ਹੋਇਆ ਕਿਉਂਕਿ 300 ਬੰਦਾ ਪਹੁੰਚਿਆ ਹੈ। ਇਹ ਭਲਾ ਕਿਉਂ ਰੇਡੀਓ ਤੇ ਕਹਿ ਰਹੇ ਹੈ ਕਿ ਜਿਹੜੇ ਬਾਹਰ ਲੋਕ ਬੈਠੇ ਆ ਉਹਨਾਂ ਦੇ ਮਨ ਵਿਚ ਇਹ ਭਰਮ ਪੈਦਾ ਹੋ ਜਾਵੇ ਕਿ ਸ਼ਾਇਦ ਜਿਹੜੀਆਂ ਸੰਗਤਾਂ ਹੈ ਇਹ ਦਰਬਾਰ ਸਾਹਿਬ ਜਾਣੋ ਹਟ ਗਈਆਂ ਤੇ ਹੁਕਮ ਮੰਨਣੋ ਮੁਨਕਰ ਹੋ ਗਈਆਂ। ਮੁੱਖ ਕਾਰਨ ਰੇਡੀਓ ਤੇ ਬੋਲਣ ਦਾ ਇਹ ਹੈ, ਪਰ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਅਪੀਲ ਇਸ ਵੇਲੇ ਕੀਤੀ ਹੈ ਤੇ ਖ਼ਬਰ ਦਿਨ ਚੜੇ 8 ਵਜੇ ਲੋਕਾਂ ਕੋਲੇ ਪਹੁੰਚੀ ਹੈ ਤੇ 12 ਵਜੇ ਨੂੰ ਲੋਕ ਕਿੰਨੇ ਕੁ ਇਕੱਠੇ ਹੋ ਸਕਦੇ ਸੀ। ਇਹਨਾਂ ਰੇਡੀਓ ਵਾਲਿਆਂ ਨੂੰ ਸੁਣ ਲੈਣਾ ਚਾਹੀਦਾ ਹੈ ਜਿਹੜੇ ਕਹਿੰਦੇ ਕਿ ਉੱਥੇ ਇਕੱਠ ਕੋਈ ਨਹੀਂ ਹੋਇਆ। ਆਪਣੀ CID 8 ਤਰੀਕ ਨੂੰ ਤਿਆਰ ਰੱਖਣ, 8 ਤਰੀਕ ਨੂੰ ਭੋਗ ਹੈ, ਉਦੋਂ ਆਪਣੀ CID ਨੂੰ ਉੱਥੇ ਜਾ ਕੇ ਪੁੱਛਣ ਵੀ ਇਕੱਠ ਹੋਇਆ ਜਾਂ ਨਹੀਂ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਤੇ ਸਮਾਂ ਦੱਸੇਗਾ। ਇਦੋਂ ਬਾਅਦ ਮੈਂ ਕੁਝ ਬਹੁਤਾ ਅੱਜ ਕਹਿਣਾ ਨਹੀਂ ਚਾਹੁੰਦਾ। ਸਮਾਪਤੀ ਵਿਚ ਨੌਜਵਾਨਾਂ ਨੂੰ ਇੱਕ ਬੇਨਤੀ ਕਰਦਾ, ਕੋਈ ਤਕਰੀਬਨ 150 ਸਿੰਘ ਨੌਜਵਾਨ ਬੈਠੇ ਦਿਸਦੇ ਵੀ ਹੈ, 10 ਕੋਲੇ ਉੱਥੇ ਪਹੁੰਚੇ ਸੀ ਆਸਣ ਤੇ। ਉਹਨਾਂ ਨੂੰ ਬੇਨਤੀਆਂ ਕੀਤੀਆਂ, ਉਹਨਾਂ ਨੇ ਕੇਸ ਦੌੜਾ ਰੱਖਣ ਦੀ ਤੇ ਸ਼ਰਾਬ ਛੱਡਣ ਦਾ ਇਹ ਪ੍ਰਣ ਕੀਤਾ। ਉੱਥੇ ਵੀ ਬੇਨਤੀ ਕੀਤੀ, ਭਾਵੇਂ ਤੁਸੀਂ ਮੰਨ ਗਏ ਹੈ ਪਰ ਹਜ਼ੂਰ ਦੀ ਹਜ਼ੂਰੀ ਚ ਬੈਠੇ ਹਾਂ, ਪ੍ਰਣ ਕਰਕੇ ਮੁਕਰਿਓ ਨਾ। ਕੇਸ ਦਾੜਾ ਕਦੇ ਮਨਾਉਣਾ ਨਹੀਂ, ਸ਼ਰਾਬ ਕਦੇ ਪੀਣੀ ਨਹੀਂ, ਅੰਮ੍ਰਿਤ ਛਕਣ ਤੋਂ ਢਿੱਲ ਕਦੇ ਕਰਨੀ ਨਹੀਂ ਤੇ ਸ਼ਾਸਤਰ ਗਾਤਰੋਂ ਲਾਉਣਾ ਨਹੀਂ। ਇੰਨੀ ਬੇਨਤੀ ਕਰਦਾ ਖਿਮਾ ਦਾ ਜਾਚਕ ਹੈ। ਜਾਣ ਵਾਲੇ ਜੱਥੇ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।
ਪੰਚ ਬਾਬਾ ਜਰਨੈਲ ਸਿੰਘ ਜੀ ਖਾਲਸਾ, ਪਿੰਡਾਂ ਵਾਲੇ ਆਪਣੇ ਵਿਚਾਰ ਰੱਖ ਰਹੇ ਹਨ, ਉਹਨਾਂ ਦੇ ਵਿਚਾਰ ਸਰਵਣ ਕਰੋ। ਬੋਲੇ ਸੋ ਨਿਹਾਲ ਸ਼੍ਰੋਮਣੀ ਅਕਾਲੀ ਦਲ, ਬੋਲੇ ਸੋ ਨਿਹਾਲ।
ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀਓ, ਸਭ ਸੰਗਤ ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਆਪ ਜੀ ਨੇ ਸਟੇਜ ਉੱਪਰ ਬੋਲਣ ਵਾਲੇ ਬੁਲਾਰਿਆਂ ਦੇ ਪਾਸੋਂ ਸੁੰਦਰ ਵਿਚਾਰ ਸੁਣੇ ਹਨ। ਸਮਾਂ ਬਹੁਤ ਨਾਜ਼ੁਕ ਚੱਲ ਰਿਹਾ ਹੈ, ਜਿਸ ਦੇ ਵਿੱਚ ਵੀ ਲੰਘਦਿਆਂ ਹੋਇਆਂ ਆਪਾਂ ਨੂੰ ਹਰ ਇੱਕ ਨੂੰ ਆਪੋ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਬੜਾ ਜ਼ਰੂਰੀ ਹੈ। ਜੋ ਲੋਕ ਕੁਰਸੀਆਂ ਤੇ ਬੈਠ ਕੇ ਸਿੱਖ ਕੌਮ ਦੀ ਪੱਗ ਨੂੰ ਹੱਥ ਪਾਉਣ ਦੀਆਂ ਕੋਸ਼ਿਸ਼ਾਂ ਕਰ ਹੀ ਨਹੀਂ ਰਹੇ ਬਲਕਿ ਪਾ ਲਿਆ ਹੈ, ਉਹਨਾਂ ਤੋਂ ਆਪਣੀ ਦਸਤਾਰ ਨੂੰ ਬਚਾਉਣ ਵਾਸਤੇ ਆਪਾਂ ਨੂੰ ਕਮਰਬੰਦ ਹੋਣਾ ਪਵੇਗਾ। ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਮਹਿਤਾ ਵਾਲੇ, ਉਹ ਕਿਹਾ ਕਰਦੇ ਸੀ ਸੱਚਖੰਡ ਗਮਨ ਤੋਂ 7 ਦਿਨ ਪਹਿਲਾਂ ਦਾਸ ਦੇ ਜਨਮ ਸਥਾਨ ਰੋਡੇ ਵਿਖੇ ਕਿਸੇ ਕਾਰਨ ਕਰਕੇ ਉਹ ਗਏ ਦਰਸ਼ਨ ਦਿੱਤੇ। ਉਸ ਦਿਨ ਉਹਨਾਂ ਮਹਾਂਪੁਰਖਾਂ ਨੇ ਇੱਕ ਬਚਨ ਕਿਹਾ ਸੀ ਕਿ ਸਿੰਘੋ, ਜੋ ਰਾਜਨੀਤਿਕ ਹੈ ਉਹਨਾਂ ਦਾ ਸੋਲਾ ਨੇ ਪੂਰਾ ਯਕੀਨ ਨਹੀਂ ਕਰਨਾ, ਕਿਉਂਕਿ ਵੋਟਾਂ ਦੇ ਟਾਈਮ ਤੇ ਕੁਰਸੀ ਦੀ ਪ੍ਰਾਪਤੀ ਵਾਸਤੇ ਖੋਤੇ ਨੂੰ ਬਾਪੂ ਕਹਿਣ ਤੋਂ ਸੰਕੋਚ ਨਹੀਂ ਕਰਦੇ, ਕੁਰਸੀ ਤੇ ਬੈਠ ਕੇ ਪਿਤਾ ਨੂੰ ਖੋਤਾ ਕਹਿਣ ਤੋਂ ਵੀ ਗਰੇਜ ਨਹੀਂ ਕਰਦੇ। ਉਹ ਗੱਲ ਉੱਭਰ ਕੇ ਅਖਬਾਰਾਂ ਦੇ ਰੂਪ ਵਿਚ ਅੱਜ ਸਟੇਜ ਉਪਰੋਂ ਵੀ ਸਾਹਮਣੇ ਆ ਗਈ ਹੈ। ਕਿਹੜੀ ਹੈ ਕਿ ਜਿਤਨੇ ਮਾਈ ਭਾਈ ਆਪਾਂ ਬੈਠੇ ਹਾਂ ਇਹਨਾਂ ਵਿਚੋਂ ਜੰਮਿਆ ਪਲਿਆ ਤੇ ਇੱਥੇ ਢੋਲਕੀ ਵਜਾ ਕੇ ਤੇ ਪ੍ਰਸ਼ਾਦਾ ਛਕ ਕੇ ਪੇਟ ਪੂਰਤੀ ਕਰਨ ਵਾਲਾ ਮਨੁੱਖ ਗਿਆਨੀ ਜੈਲ ਸਿੰਘ, ਜੋ ਹਿੰਦੁਸਤਾਨ ਦਾ ਰਾਸ਼ਟਰਪਤੀ ਹੈ, ਮੈਂ ਕੱਲ ਪਰਸੋਂ ਇੱਥੇ ਸੁਣ ਰਿਹਾ ਸੀ ਸਟੇਜ ਤੇ, ਭਾਵੇਂ ਨਹੀਂ ਸੀ ਆਇਆ, ਉੱਥੇ ਬੜਾ ਸੋਹਣਾ ਸੁਣਦਾ ਸਪੀਕਰ ਤੋਂ, ਰਾਮੂਵਾਲੀਆ ਕਹਿ ਰਿਹਾ ਸੀ ਕਿ ਜੇ ਅਸੀਂ ਸਚਿਆਈ ਕਹਿੰਦੇ ਹਾਂ ਤਾਂ ਵਿਧਾਨ ਦੇ ਵੀ ਉਲਟ ਹੈ, ਜੇ ਝੂਠ ਬੋਲਦੇ ਹਾਂ ਤਾਂ ਆਤਮਾ ਦੇ ਉਲਟ ਹੈ। ਪਰ ਅਫਸੋਸ ਹੈ ਕਿ ਇਹ ਠੇਕਾ ਸਾਰਾ ਹੀ ਆਪਾਂ ਹੀ ਲੈ ਲਿਆ ਵਿਧਾਨ ਦੀ ਪਾਲਣਾ ਕਰਨ ਦਾ। ਮੈਂ ਉਸ ਮਨੁੱਖ ਬਾਰੇ ਬਹੁਤਾ ਤਾਂ ਨਹੀਂ ਜ਼ਿਆਦਾ ਅੱਜ ਕਹਾਂਗਾ, ਸ਼ਾਇਦ ਕੱਲ੍ਹ ਨੂੰ ਸਮਾਂ ਮਿਲਿਆ ਤੇ ਕੋਈ ਵਿਚਾਰ ਰੱਖਾਂਗਾ। ਜਿਹੜਾ ਆਪਾਂ ਇਹ ਕਹਿ ਰਹੇ ਹਾਂ ਕਿ ਕਲਗੀਧਰ ਜੀ ਨੇ ਪੰਥ ਰਚਿਆ ਹੈ, ਇਹਦੇ ਤੋਂ ਕੋਈ ਸਿੱਖ ਮੁਨਕਰ ਨਹੀਂ ਹੋ ਸਕਦਾ, ਪਰ ਮੈਂ ਬੇਨਤੀ ਕਰਦਾ ਹਾਂ ਕਲਗੀਧਰ ਜੀ ਦੀ ਰਚਨਾ ਦੁਆਰਾ ਕਲਗੀਧਰ ਜੀ ਨੇ ਆਪ ਪੰਥ ਨਹੀਂ ਰਚਿਆ, ਅਕਾਲ ਪੁਰਖ ਦਾ ਹੁਕਮ ਮੰਨ ਕੇ ਪੰਥ ਰਚਿਆ। ਜਿਸ ਵੇਲੇ ਹੇਮਕੁੰਡ ਸਾਹਿਬ ਤੋਂ ਸੱਚਖੰਡ ਤੋਂ ਸਤਿਗੁਰੂ ਅਕਾਲ ਪੁਰਖ ਦੇ ਸਾਹਮਣੇ ਪੇਸ਼ ਹੋ ਕੇ ਬੇਨਤੀ ਕੀਤੀ ਹੈ, ਆਉਣ ਤੋਂ ਗੁਰੇਜ ਕਰ ਰਹੇ ਸਨ, ਉਸ ਵੇਲੇ ਅਕਾਲ ਪੁਰਖ ਨੇ ਹੁਕਮ ਕੀਤਾ, ਮੈਂ ਆਪਣਾ ਸਤੋਹੇ ਨਵਾਜਾ ਪੰਥ ਪਾਤਰ ਕਰ ਦੇ ਕਹੋ ਸਾਜਾ, ਅਸੀਂ ਤੁਹਾਨੂੰ ਆਪਣਾ ਪੁੱਤਰ ਬਣਾ ਕੇ ਆਪਣਾ ਬੇਟਾ ਬਣਾ ਕੇ ਪੰਥ ਦੀ ਸਿਰਜਣਾ ਵਾਸਤੇ ਮਾਤ ਲੋਕ ਚ ਭੇਜ ਰਹੇ ਹਾਂ। ਜਿਸ ਅਕਾਲ ਪੁਰਖ ਦੀ ਨਿਰਵੈਰ ਸ਼ਕਤੀ ਅੱਗੇ ਕੁੱਲ ਦੁਨੀਆਂ ਨੇ ਆਉਂਦੀ ਹੈ, ਉਸ ਸ਼ਕਤੀ ਦਾ ਹੁਕਮ ਮੰਨ ਕੇ ਭਾਵੇਂ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜਾਂ ਸਗਲੀ ਮੋਹੀ ਸਰੂਪ ਭਾਵੇਂ ਉਹ ਹੈ, ਪਰ ਆਪਣੀ ਕਲਮ ਦੇ ਨਾਲ ਵਿਚਿੱਤਰ ਨਾਟਕ ਚ ਕਲਗੀਧਰ ਜੀ ਨੇ ਲਿਖਿਆ ਕਿ ਸਾਨੂੰ ਆਪਣਾ ਪੁੱਤਰ ਵਡਿਆ ਕੇ ਬਣਾ ਕੇ ਨਵਾਜ ਕੇ ਮਾਤ ਲੋਕ ਵਿਚ ਅਕਾਲ ਪੁਰਖ ਨੇ ਭੇਜਿਆ ਕਿ ਤੁਸੀਂ ਪੰਥ ਦੀ ਸਿਰਜਣਾ ਕਰਨੀ ਹੈ, ਤੇ ਪੰਥ ਕੈਸਾ ਕਾਇਮ ਕੀਤਾ, ਕਿਸੇ ਇਕ ਧਨੀਆਂ ਦੇ ਵਿਚੋਂ ਨੀ ਚੋਣ ਕੀਤੀ, ਜਿਨ੍ਹਾਂ ਨੂੰ ਛੂਤ ਕਹਿ ਕੇ ਸੂਦਰ ਕਹਿ ਕੇ ਧਰਕਾਰਿਆ ਜਾਂਦਾ ਸੀ, ਉਹਨਾਂ ਲੋਕਾਂ ਦੇ ਉਪਰ ਕਿਰਪਾ ਦ੍ਰਿਸ਼ਟੀ ਦਾ ਹੱਥ ਰੱਖ ਕੇ ਸਤਿਗੁਰੂ ਜੀ ਨੇ ਪੰਜਾਂ ਦੀ ਚੋਣ ਕੀਤੀ, ਤੇ ਪੰਜਾਂ ਤੋਂ ਅੱਗੇ ਅੰਮ੍ਰਿਤ ਦੀ ਦਾਤ ਆਪ ਵੀ ਲਈ ਤੇ ਪਰਿਵਾਰ ਦੇ ਪ੍ਰਵਾਨ ਕਰਨ ਦਾ ਵਚਨ ਕੀਤਾ। ਪਰ ਅਫਸੋਸ ਹੈ ਕਿ ਐਸੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਨੇ ਜੋ ਕੁਰਬਾਨੀਆਂ ਕੀਤੀਆਂ ਪਟਨਾ ਸਾਹਿਬ ਤੋਂ ਸਰੀਰਕ ਤੌਰ ਤੇ, ਪਟਨਾ ਸਾਹਿਬ ਤੋਂ ਚੱਲ ਕੇ ਆਨੰਦਪੁਰ ਤੇ ਆਨੰਦਪੁਰ ਸਾਹਿਬ ਤੋਂ ਚੱਲ ਕੇ ਥਾਵਾਂ ਥਾਵਾਂ ਤੇ ਵਿਚਰ ਕੇ ਜੀਵਾਂ ਦੀ ਕਲਿਆਣ ਕਰਕੇ ਸ੍ਰੀ ਹਜ਼ੂਰ ਸਾਹਿਬ ਉਥੇ ਜੀਵਾਂ ਦੀ ਕਲਿਆਣ ਕਰਕੇ ਸੱਚਖੰਡ ਗਮਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ, ਤੇ ਉਹ ਮਨੁੱਖ ਜਿਸ ਵੇਲੇ ਪੰਜਾਬ ਦਾ ਮੁੱਖ ਮੰਤਰੀ ਸੀ, ਇਨ੍ਹਾਂ ਪੱਗਾਂ ਵਾਲੇ ਵੀਰਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਾਰਗ ਰਸਤਾ ਵਿਚਾਰ ਕਰਕੇ ਤੇ ਸੜਕਾਂ ਬਣਾਉਣ ਦੇ ਬਹਾਨੇ ਤੇ ਤਰਾਨੇ ਸੀ, ਤੇ ਜੇ ਅੱਜ ਚਪਲੀ ਦੇ ਜੋਰ ਨਾਲ ਰਾਸ਼ਟਰਪਤੀ ਬਣ ਗਿਆ ਤੇ ਕਹਿੰਦਾ ਸਿੱਖ ਵੱਖਰੀ ਕੌਮ ਨਹੀਂ। ਖਾਲਸਾ ਜੀ, ਰਹਿਤ ਨਾਵੇਂ ਵਿਚ ਬਚਨ ਆਉਂਦੇ ਹਨ, ਰਹਿਤ ਬਿਨਾ ਨਾ ਸਿੱਖ ਕਹਾਵੈ। ਭਾਈ ਸਾਹਿਬ ਨੇ ਪਹਿਲਾਂ ਬੋਲਣ ਵਾਲੇ ਨੇ ਇੱਕ ਪ੍ਰੇਮੀ ਨੇ ਕਿਹਾ ਸੀ ਕਿ ਉਹਨੂੰ ਕਹਿ ਦੇਣਾ ਚਾਹੀਦਾ ਮੈਂ ਸਿੱਖਾਂ ਦਾ ਪੁੱਤਰ ਨਹੀਂ। ਸਤਿਗੁਰੂ ਦਾ ਫਰਮਾਨ ਹੈ ਕਿ ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾ ਖਾਵੈ, ਰਹਿਤ ਬਿਨਾ ਸੋ ਕਹੂ ਨਾ ਲਾਹੈ, ਆਉਣ ਤੇ ਰਹਿਤ ਸੋ ਦ੍ਰਿੜ ਕਰ ਗਾਹੈ। ਪਰਨ ਕਿੱਡਾ ਕੀਤਾ, ਜਾਂ ਮੈਂ ਰੰਚ ਨਾ ਮਿੱਥਿਆ ਭਾਖੀ, ਪਾਰ ਬ੍ਰਹਮ ਗੁਰ ਨਾਨਕ ਸਾਖੀ। ਜਿਵੇਂ ਕੋਈ ਮਨੁੱਖ ਸਹੁੰ ਖਾ ਕੇ ਕਹਿੰਦਾ, ਪਰਨ ਕਰਕੇ ਨਿਯਮ ਨਾਲ ਕਹਿੰਦਾ, ਦਸਵੇਂ ਪਾਤਸ਼ਾਹ ਪਰਨ ਦੇ ਨਾਲ ਨਿਯਮ ਦੇ ਨਾਲ ਯਕੀਨ ਦੇ ਨਾਲ ਨਿਸ਼ਚੇ ਦੇ ਨਾਲ ਕਹਿ ਰਹੇ ਹੈ ਕਿ ਅਸੀਂ ਰੱਤੀ ਮਾਤਰ ਵੀ ਇਹਦੇ ਚ ਕੋਈ ਫਰਕ ਵਾਲੀ ਗੱਲ ਨਹੀਂ ਕਹਿ ਰਹੇ, ਕੋਈ ਮਿੱਥਿਆ ਨਹੀਂ ਕਹਿ ਰਹੇ, ਅਸੀਂ ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਪਰਮੇਸ਼ਰ ਨੂੰ ਗਵਾਹ ਬਣਾ ਕੇ ਕਹਿ ਰਹੇ ਹਾਂ ਕਿ ਸਾਨੂੰ ਰਹਿਤ ਤੋਂ ਬਿਨਾਂ ਕੋਈ ਵੀ ਸਿੱਖ ਚੰਗਾ ਨਹੀਂ ਲੱਗਦਾ। ਤੇ ਖਾਲਸਾ ਜੀ, ਦੁਨੀਆਂ ਦੇ ਵਿਚ ਮੂੰਹ ਕਾਲਾ ਉਸ ਮਨੁੱਖ ਦਾ ਕੀਤਾ ਜਾਂਦਾ ਜਿਹਨੇ ਬਹੁਤ ਵੱਡਾ ਪਾਪ ਕੀਤਾ ਹੋਵੇ, ਬਜਰ ਗੁਨਾਹ ਕੀਤਾ ਹੋਵੇ, ਧੀ ਭੈਣ ਦੀ ਇੱਜ਼ਤ ਤੱਕੀ ਹੋਵੇ, ਉਸ ਮਨੁੱਖ ਦਾ ਮੂੰਹ ਕਾਲਾ ਕਰੀਦਾ। ਪਰ ਕਈਆਂ ਲੋਕਾਂ ਦਾ ਸੁਭਾਅ ਬਣ ਗਿਆ, ਬਿਰਧ ਅਵਸਥਾ ਹੋ ਜਾਂਦੀ ਹੈ, ਕੱਕਾ ਕੇਸ ਕੁੰਡ ਜਬ ਹੋਏ ਬਿਨ ਸਬੂਣੇ ਉਜਲਿਆ ਅਵਸਥਾ ਬਣ ਜਾਂਦੀ ਹੈ। ਉਸ ਵੇਲੇ ਉਸ ਚਿਟਿਆਈ ਨੂੰ ਲੁਕਾਉਣ ਵਾਸਤੇ, ਕਲੱਪਣਤਾ ਮੂੰਹ ਤੇ ਲਿਆਉਣ ਵਾਸਤੇ ਮੂੰਹ ਤਾਂ ਕਾਲਾ ਕਰ ਲੈਂਦੇ ਹੈ। ਪਰ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ, ਜਦੋਂ ਮੂੰਹ ਸੁੱਕ ਕੇ ਸੁੱਕੀ ਮੂਲੀ ਵਰਗਾ ਹੋ ਗਿਆ, ਜਵਾਨੀ ਦਾ ਚਿਰਾਗ ਕਿਹੜੇ ਪਿਓ ਤੋਂ ਲਿਆਓਗੇ, ਦਾੜੀ ਤਾਂ ਕਾਲੀ ਹੋਜੂ। ਇਹ ਗੱਲ ਮੈਂ ਇੱਥੇ ਨਹੀਂ ਕਹਿ ਰਿਹਾ, ਕਈ ਵੀਰ ਕਹਿੰਦੇ ਸਟੇਜ ਤੇ ਖੜੋ ਕੇ ਕਹਿ ਰਿਹਾ। ਜਿਸ ਵੇਲੇ ਸੰਤੋਖ ਸਿੰਘ ਨੇ ਚੜਾਈ ਕੀਤੀ ਹੈ ਤੇ ਦਾਸ ਉਹਦੇ ਭੋਗ ਤੇ ਗਿਆ ਸੀ, ਉਸ ਵੇਲੇ ਰਾਸ਼ਟਰਪਤੀ ਗ੍ਰਹਿ ਮੰਤਰੀ ਸੀ, ਸਾਹਮਣੇ ਬੈਠਾ ਸੀ ਸਟੇਜ ਤੇ, ਹੁਕਮਨਾਮਾ ਆਇਆ ਸੀ, ਜਿਸ ਕਾ ਤਨ ਮਨ ਧਨ ਸਭ ਜਿਸ ਕਾ ਸੋਈ ਸੁਗੜ ਸਜਾਨੀ, ਤੈਨੂੰ ਹੀ ਸੁਣਿਆ ਦੁੱਖ ਸੁੱਖ ਮੇਰਾ ਤੌਬਿਦ ਨੀਕੀ ਖਟਾਨੀ। ਇਹਦੇ 30 ਮਿੰਟ ਸੀ ਕੇਵਲ ਵਿਚਾਰ ਦੇ, ਸਾਢੇ 29 ਮਿੰਟਾਂ ਵਿਚ ਸੰਪੂਰਨ ਕੀਤਾ। ਤੇ ਜਦੋਂ ਇੱਥੇ ਗੱਲ ਆਈ ਤੇ ਉੱਠ ਕੇ ਸੰਤੋਖ ਸਿੰਘ ਮੁੰਡੇ ਨੂੰ ਕਹਿਣ ਲੱਗਾ, ਘਰੇ ਜਾ ਕੇ ਜੇ ਰਕਾਬਗੰਜ ਬੋਲਣਾ ਜਾਂ ਤਾਂ ਸੰਤਾਂ ਨੂੰ ਲੈ ਜਾ ਤੇ ਜਾਂ ਮੈਨੂੰ ਲੈ ਜਾ। ਉਹਦਾ ਮੁੰਡਾ ਕਹਿਣ ਲੱਗਾ ਕਿ ਤੂੰ ਭਾਵੇਂ ਇੱਥੇ ਬੈਠ ਜਾ, ਪਰ ਸੰਤ ਜ਼ਰੂਰ ਸਟੇਜ ਤੇ ਜਾਣਗੇ। ਸੋ ਇਹ ਕਿਸੇ ਨਾਲ ਲਾਗਬਾਜ਼ੀ ਨਾਲ ਜਾਂ ਕਿਸੇ ਦੀ ਤੁਹੀਨ ਕਰਨ ਵਾਸਤੇ ਨਹੀਂ, ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਵੀ ਬਚਿੱਤਰ ਨਾਟਕ ਚ ਬੜੇ ਖੁਲਾਸੇ ਨਾਲ ਲਿਖਿਆ, ਹੁਕਮ ਹੋਇਆ ਸੀ ਅੱਜ ਕੇ ਕੋਈ ਵਿਚਾਰ ਹੋਣੀ ਚਾਹੀਦੀ ਹੈ। ਇਹ ਸੂਖਮ ਜੀ ਦੱਸੀ ਆ, ਕੱਲ ਨੂੰ ਸਤਿਗੁਰੂ ਨੇ ਕਿਰਪਾ ਕੀਤੀ ਤੇ ਸਮੇਂ ਤੇ ਇਜਾਜ਼ਤ ਮਿਲ ਗਈ ਤਾਂ ਉਸ ਟਾਈਮ ਦੇ ਵਿੱਚ ਬਚਿੱਤਰ ਨਾਟਕ ਵਿੱਚੋਂ, ਰਹਿਤ ਨਾਮਿਆਂ ਵਿੱਚੋਂ, ਗੁਰਬਾਣੀ ਵਿੱਚੋਂ, ਵਰਤਮਾਨ ਸਮੇਂ ਦੇ ਮਹਾਤਮਾ ਗਾਂਧੀ ਵਰਗਿਆਂ ਦੇ ਬਿਆਨਾਂ ਵਿੱਚੋਂ, ਪਟੇਲ ਵਰਗਿਆਂ ਦੇ ਗਿਆਨਾਂ ਵਿੱਚੋਂ, ਵਾਹਿਗੁਰੂ ਬਿਆਨਾਂ ਵਿੱਚੋਂ, ਤਿਰੰਗੇ ਝੰਡੇ ਦੀ ਪੂਰਤੀ ਦੇ ਪ੍ਰਤੀਕ ਵਿੱਚੋਂ, ਇਹਨਾਂ ਸਾਰੀਆਂ ਚੀਜ਼ਾਂ ਦੀਆਂ ਮਿਸਾਲਾਂ ਦੇ ਕੇ, ਸੋ ਇੱਕ ਪੈਨ ਆਪਣਾ ਹੈ ਪ੍ਰੇਮੀ ਕੋਈ, ਉਹਨੇ ਇੱਕ ਕਿਤਾਬ ਰਚੀ ਹੈ, 52 ਭਾਗਾਂ ਵਿੱਚ ਬਣਾਈ ਹੈ, ਅੰਗਰੇਜ਼ੀ ਦੀ ਕਿਤਾਬ ਹੈ, ਤੈਨ ਦੁਲਕਰ ਹੈ ਪ੍ਰੇਮੀ ਦਾ ਨਾਮ, ਤੈਨ ਦੁਲਕਰ, ਤੇ ਕਿਤਾਬ ਦਾ ਹੈਡਿੰਗ ਹੈ ਮਹਾਤਮਾ। ਉਹ 22 ਭਾਗਾਂ ਵਿੱਚ ਰਚੀ ਹੈ, ਉਹਦੇ ਸੱਤਵੇਂ ਹਿੱਸੇ ਵਿੱਚ 374 ਅੰਗ ਤੇ ਮਹਾਤਮਾ ਗਾਂਧੀ ਆਪ ਮੰਨਿਆ ਕਿ ਮੈਂ ਹਿੰਦੁਸਤਾਨ ਵਿੱਚ ਹਿੰਦੂ ਮੁਸਲਮਾਨ ਤੇ ਕੇਵਲ ਸਿੱਖਾਂ ਨੂੰ ਮਾਨਤਾ ਦਿੰਦਾ, ਆਪਣੇ ਵੱਲੋਂ ਹੋਰ ਮੈਂ ਕਿਸੇ ਨੂੰ ਨਹੀਂ ਮੰਨਦਾ। ਸੁਭਾਸ਼ ਚੰਦਰ ਬੋਸ ਨੇ ਇੱਕ ਕਿਤਾਬ ਲਿਖੀ ਹੈ, ਉਹਦੇ 309 ਅੰਗ ਤੇ ਖਾਲਸਾ ਜੀ ਸੁਭਾਸ਼ ਚੰਦਰ ਬੋਸ ਨੇ ਵੀ ਆਪਣੇ ਵੱਲੋਂ ਇਹ ਮੰਨਿਆ ਕਿ ਕੇਵਲ ਸਿੱਖ ਕੌਮ ਤੇ ਹਿੰਦੂ ਤੇ ਮੁਸਲਮਾਨ ਤਿੰਨ ਕੌਮ ਹੈ, ਬਾਕੀ ਕੋਈ ਨਹੀਂ। ਪਰ ਮੈਂ ਅੱਗੇ ਕਈ ਵਾਰ ਬੇਨਤੀ ਕੀਤੀ ਹੈ, ਜਿਹੜਾ ਮਨੁੱਖ ਆਪਣੀ ਮਾਂ ਤੇ ਦਇਆ ਨਹੀਂ ਕਰਦਾ, ਉਹ ਮਨੁੱਖ ਕਦੇ ਕਿਸੇ ਤੇ ਵੀ ਦਇਆ ਨਹੀਂ ਕਰ ਸਕਦਾ। ਆਪਾਂ ਜਿੰਨੇ ਬੈਠੇ ਹਾਂ, ਗਊ ਨੂੰ ਇੱਕ ਗਰੀਬ ਪਸ਼ੂ ਤਾਂ ਜ਼ਰੂਰ ਮੰਨਦੇ ਹਾਂ, ਪਰ ਗਊ ਦੇ ਆਪਾਂ ਭਗਤ ਨਹੀਂ, ਤੇ ਨਾ ਗਊ ਆਪਣੀ ਮਾਂ। ਆਪਣੀ ਮਾਤਾ ਸਾਹਿਬ ਕੌਰ, ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਆਪਣਾ ਏਸ਼ਟਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪਾਂ ਇਸ ਦੇ ਉਪਾਸ਼ਕ, ਇਸ ਦੇ ਪੈਰੋਕਾਰ ਹਾਂ। ਪਰ ਜਿਹੜੇ ਲੋਕ ਗਊ ਨੂੰ ਮਾਂ ਕਹਿ ਕੇ ਪੂਜਦੇ ਆ, ਅੱਜ ਉਸ ਮਾਂ ਦੀ ਹਜ਼ਾਰਾਂ ਮਣ ਪੱਕੀ ਚਰਬੀ ਢੋਲਾਂ ਵਿੱਚ ਬੰਦ ਪਈ ਹੈ, ਕਿਸੇ ਹਿੰਦੂ ਦੀ ਜ਼ਬਾਨ ਨਹੀਂ ਖੁੱਲਦੀ। ਠੀਕ ਆ, ਗੁੱਸਾ ਜ਼ਰੂਰ ਆਉਂਦਾ ਜਦੋਂ ਇਹ ਧੱਕਾ ਕਰਦੇ ਆ ਜਾਂ ਸ਼ਰਾਰਤਾਂ ਕਰਦੇ ਆ, ਪਰ ਜਿਹੜਾ ਲੋਕਾਂ ਨੂੰ ਆਪਣੀ ਮਾਂ ਤੇ ਤਰਸ ਨਹੀਂ, ਉਹਨਾਂ ਲੋਕਾਂ ਤੋਂ ਮਤਾ ਖਿਆਲ ਕਰੋ ਕਿ ਆਪਣ ਤੇ ਤਰਸ ਕਰਨਗੇ। ਆਪਾਂ ਆਪਣੀ ਕਾਮਯਾਬੀ ਨੂੰ ਸਦਾ ਲਈ ਕਾਇਮ ਰੱਖਣ ਵਾਸਤੇ, ਆਪਣੇ ਸਿੱਖੀ ਸਰੂਪ ਨੂੰ ਕਾਇਮ ਰੱਖਣ ਵਾਸਤੇ ਲਾਮ ਬੰਦ ਹੋਣਾ ਚਾਹੀਦਾ। ਜਿਹੜਾ ਕਰਨਾਲ ਵਿੱਚ ਗੱਲ ਹੋਈ ਹੈ, ਹੁਣੇ ਮੈਨੂੰ ਅਖਬਾਰ ਤੋਂ ਵੀ ਦੱਸਿਆ ਸੀ, ਪਤਾ ਸੀ, ਕੁਝ ਪਹਿਲਾਂ ਵੀ ਲੱਗਾ, ਪਿੱਛੇ ਜੇ ਕਰਨਾਲ ਦਾਸ ਗਿਆ ਸੀ ਜੱਥਾ ਲੈ ਕੇ, ਜਿਹਦੇ ਪਹਿਲੇ ਦਿਨ ਕਥਾ ਕਰਨ ਵਾਸਤੇ ਦਾਸ ਗਿਆ, ਗੁਰਦੁਆਰਾ ਕਿਹੜਾ ਹੈ? ਜਿਸ ਵੇਲੇ ਗੁਰੂ ਸਾਹਿਬ ਜੀਵਾਂ ਦੀ ਕਲਿਆਣ ਕਰਕੇ ਜਿੱਥੇ ਕਰਨਾਲ ਪਹੁੰਚੇ ਹੈ, ਉਸ ਵੇਲੇ ਮਰਦਾਨੇ ਦਾ ਫੁਰਨਾ ਬਣ ਗਿਆ ਕਿ ਸੱਚੇ ਪਾਤਸ਼ਾਹ ਤਾਂ ਲੋਕ ਸਾਰੇ ਮੱਥਾ ਟੇਕੀ ਜਾਂਦੇ ਹੈ, ਕਦੇ ਮੈਨੂੰ ਵੀ ਟਿਕਾ ਦੇਣ ਤੇ ਚੰਗਾ ਹੈ। ਘੱਟ ਘੱਟ ਕੇ ਅੰਤਰ ਕੀ ਜਾਣ, ਸਤਿਗੁਰੂ ਜੀ ਨੇ ਮਰਦਾਨੇ ਨੂੰ ਸੱਦਿਆ, ਬਾਹਰ ਬੈਠੇ ਸੀ, ਮਹਾਰਾਜ ਕਹਿੰਦੇ ਜਾ ਮਰਦਾਨਾ ਪਿੰਡ ਵਿੱਚ ਕੋਈ ਜਲ ਪਾਣੀ ਛਕਿਆ। ਜਦੋਂ ਮਰਦਾਨਾ ਗਿਆ, ਚੋਲਾ ਚਿੱਟਾ ਪਾ, ਗੁਰੂ ਸਾਹਿਬ ਦੀ ਕਿਰਪਾ ਹੋਈ, ਸਾਰਿਆਂ ਦੇ ਪ੍ਰੇਰਕ ਤੋਂ ਸਤਿਗੁਰੂ ਆਪ ਹੈ, ਮਰਦਾਨਾ ਚੌਂਕੜੀ ਮਾਰ ਕੇ ਬੈਠਾ, ਸਾਰੇ ਲੋਕ ਮੱਥੇ ਟੇਕਣ ਲੱਗੇ, ਵਸਤਰ ਮਾਇਆ ਹੋਰ ਜੋ ਚੀਜ਼ਾਂ ਸੀ। ਮਰਦਾਨਾ ਬੜਾ ਖੁਸ਼ ਹੈ, ਫੁੱਲਿਆ ਸਮਾਉਂਦਾ ਨਹੀਂ ਕਿਤੇ। ਜੋ ਵਾਪਸ ਆਇਆ, ਪੰਡਾ ਬਣ ਕੇ ਗੁਰੂ ਸਾਹਿਬ ਦੇ ਕੋਲ ਲੈ ਆਇਆ, ਮਹਾਰਾਜ ਕਹਿੰਦੇ ਮਰਦਾਨਾ ਭਾਵਨਾ ਪੂਰੀ ਹੋ ਗਈ, ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਹੈ। ਮਹਾਰਾਜ ਕਹਿੰਦੇ ਮਰਦਾਨਾ ਠੀਕ ਨਹੀਂ ਕੀਤਾ ਤੂੰ, ਤੈਨੂੰ ਅਸੀਂ ਸੋਇਨੇ ਦੇ ਪਰਬਤ ਤੇ ਲੈ ਕੇ ਗਏ ਸੀ, ਉਥੇ ਤੂੰ ਰੱਤੀ ਮਾਤਰ ਵੀ ਇੱਛਾ ਨਹੀਂ ਕੀਤੀ, ਤੇ ਇੱਥੇ ਆਣ ਕੇ ਛੋਟੇ ਛੋਟੇ ਕੱਪੜੇ ਦੇ ਫਸ ਗਏ, ਤੇ ਤੇਰੀਆਂ ਜੂਨਾਂ ਦਾ ਕਾਰਨ ਬਣਾਉਂਦੀ ਹੈ। ਅੰਤਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਹਰ ਕੁਝ ਉਹਨ ਵਾਲਾ ਉਤਰ ਹੈ। ਇਹਦਾ ਤਿਆਗ ਕਰ ਦੇ, ਇਹ ਉਹ ਸਥਾਨ ਹੈ ਜਿੱਥੇ ਤਿਆਗ ਕਰਵਾਇਆ। ਇਹਨਾਂ ਲੋਕਾਂ ਨੇ ਉਦੋਂ ਵੀ ਕਿਹਾ ਸੀ, ਦਾਸ ਨੂੰ ਸੱਜਣ ਕੁਝ ਕਹਿਣ ਲੱਗੇ, ਬਾਬਾ ਹਰਬੰਸ ਸਿੰਘ ਜੀ ਵੀ ਆਖਿਆ ਜੀ ਕਥਾ ਤੋਂ ਉੱਥੇ ਵੇਖ ਲਵੋ, ਆਪਣੇ ਡੇਰੇ ਤੇ ਕਰ ਲਈਏ, ਹਿੰਦੂ ਲੋਕ ਰੋੜੇ ਮਾਰਦੇ ਆ। ਮੈਂ ਕਾਰਨ ਕੀ ਹੈ? ਆਖਿਆ ਜੀ ਵਸੋਂ ਬਹੁਤ ਹੀ ਆਉਣਾ, ਕੋਈ ਨੀ ਅਰਦਾਸ ਕਰੋ ਗੁਰੂ ਅੱਗੇ। ਪਹਿਲੇ ਦਿਨ ਕਥਾ ਉੱਥੇ ਹੋਈ, ਬੇਨਤੀ ਕੀਤੀ ਬੜੇ ਪ੍ਰੇਮ ਨਾਲ ਕਿ ਅਸੀਂ ਗੁਰਮੁਖਾਂ ਨੂੰ ਕਹਿਣਾ ਚਾਹੁੰਦੇ ਹਾਂ, ਅਸੀਂ ਨਾ ਤੁਹਾਡੇ ਮੰਦਰ ਤੇ ਰੋੜਾ ਮਾਰਨਾ ਤੇ ਨਾ ਇੱਥੇ ਵੱਜਾ ਬਰਦਾਸ਼ਤ ਕਰਨਾ, ਤੇ ਜੇ ਤੁਸੀਂ ਜਾਣ ਬੁੱਝ ਕੇ ਪੰਗਾ ਲੈਣਾ ਤੇ ਕਥਾ ਅਸੀਂ ਕਰ ਰਹੇ ਹਾਂ, ਤੇ ਜਿੰਨੇ ਦਿਨ ਜੱਥਾ ਇੱਥੇ ਹੈ, ਇੱਕ ਰੱਤੀ ਮਾਤਰ ਵੀ ਜਦੋਂ ਰੋੜੀ ਸੁੱਟ ਕੇ ਵੇਖੋ, ਫਿਰ ਤੁਹਾਨੂੰ ਦੱਸਾਂਗੇ। 5 ਦਿਨ ਜੱਥਾ ਰਿਹਾ ਤੇ 6,000 ਹਿੰਦੂ ਕਥਾ ਸੁਣ ਆਉਂਦਾ ਰਿਹਾ, ਕੋਲ ਦੀ ਵੀ ਲੰਘਦੇ ਰਹੇ, ਪੋਥੀਆਂ ਵਾਲੇ ਇਕੱਲੇ ਵੀ ਜਾਂਦੇ ਰਹੇ ਹੈ, ਕਿਉਂ ਕਿਸੇ ਨੇ ਨੀ ਕੀਤੀ? ਅੱਜ ਕੀ ਕਾਰਨ ਹੈ? ਕਾਰਨ ਇੱਕੋ ਇੱਕ ਇਹ ਹੈ, ਮੁਆਫ਼ ਕਰਿਓ, ਕੋਈ ਗੁੱਸਾ ਨਾ ਪ੍ਰੇਮੀ ਕਰ ਜਿਓ, ਸਤਿਗੁਰੂ ਦੇ ਬਚਨਾਂ ਦੀ ਅਸੀਂ ਉਲੰਘਣਾ ਕਰ ਚੁੱਕੇ ਹਾਂ ਤੇ ਕਰਦੇ ਜਾ ਰਹੇ ਹਾਂ। ਮਹਾਰਾਜ ਦਾ ਬਚਨ ਜਬਲਾ ਖਾਲਸਾ ਰਹਿ ਨਿਆਰਾ ਤਬਲਾ ਤੇਜ ਦੀ ਉਹ ਮੈਂ ਸਾਰਾ ਜਾਵੇ ਗਹਿ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਸਾਡਾ ਹੁਣ ਕੀ ਹੈ ਜਿਵੇਂ ਕਿਰਪਾਨ ਹੈ ਰਾਤ ਨੂੰ ਇਹ ਕਿੱਲੀ ਤੇ ਹੈ ਜਿੱਤਦੇ ਹਾਂ ਤੁਹਾਡੀਆਂ ਵੋਟਾਂ ਲੈ ਕੇ ਸਹੁੰ ਖਾਂਦੇ ਹਾਂ ਗਾਂਧੀ ਦੀ ਆਪਣੀ ਮੜੀ ਤੇ ਸਾਡਾ ਭਰੋਸਾ ਗੁਰੂ ਸਾਹਿਬ ਵੀ ਕਿਵੇਂ ਕਰਨ ਕੁਝ ਗੱਲਾਂ ਦੀ ਭਾਵੇਂ ਕਈ ਵਾਰੀ ਸੁਣਨ ਵਿਚ ਇਕ ਦੂਜੇ ਨੂੰ ਪ੍ਰਤੀਤ ਹੁੰਦਾ ਹੈ ਪਰ ਖਾਲਸਾ ਦੀ ਅਸਲੀਅਤ ਇਹ ਹੈ ਮੈਂ ਬੇਨਤੀ ਕਰਾਂਗਾ ਸਾਰੀ ਸੰਗਤ ਨੂੰ ਹੱਥ ਜੋੜ ਕੇ ਇਹ ਜਿਹੜੀਆਂ ਗੱਲਾਂ ਚੱਲ ਰਹੀਆਂ ਇਹਦਾ ਟਾਕਰਾ ਕਰਨਾ ਪੈਣਾ ਮੈਂ ਤਾਂ 6 ਸਾਲ ਤੋਂ ਕਹਿੰਦਾ ਆ ਰਿਹਾ ਪਰ ਛੋਟਾ ਕਰਕੇ ਵੱਡੇ ਕਈ ਵਾਰੀ ਨਹੀਂ ਮੰਨਦੇ ਬੱਚਾ ਜਾਣ ਕੇ ਕਹਿੰਦੇ ਐਵੇਂ ਬੋਲੀ ਜਾਂਦਾ ਪਰ ਇਹ ਨਹੀਂ ਕਿ ਉਹ ਕਹਿਣ ਦਾ ਕੋਈ ਮਤਲਬ ਹੋਰ ਹੁੰਦਾ ਪਰ ਸਮੇਂ ਦੀ ਉਡੀਕ ਹੁੰਦੀ ਹੈ 6 ਸਾਲ ਤੋਂ ਮੈਂ ਬੇਨਤੀ ਕਰਦਾ ਆ ਰਿਹਾ ਕਿ ਹਥਿਆਰ ਲਓ ਹਥਿਆਰਾ ਬਿਨਾਂ ਨਹੀਂ ਸਰਨਾ ਅੱਜ ਵੀ ਬੇਨਤੀ ਕਰਦਾ ਪਰ ਹਥਿਆਰ ਐਸੇ ਨਹੀਂ ਲੈਣੇ ਹਥਿਆਰ ਵੀ ਵਧੀਆ ਹੋਵੇ ਰੌਂਦ ਵੀ ਨਵੇਂ ਹੋਣ ਤੇ ਜਦੋਂ ਪੁਲਿਸ ਆਵੇ ਤੇ ਉਦੋਂ ਜਿੰਦਰਾ ਮਾਰ ਕੇ ਨਸੇ ਆਈਏ ਇਹੋ ਜਿਹਾ ਹਥਿਆਰ ਨਹੀਂ ਲੈਣਾ ਗਾ ਕੱਲਾ ਗੁਰਦੁਆਰਿਆਂ ਦਾ ਨਹੀਂ ਕਿਸੇ ਵੀ ਕੇਸਾ ਧਾਰੀ ਸਿੰਘ ਦੇ ਜਾਂ ਕੇਸਾ ਧਾਰੀ ਅੱਖਰ ਛੱਡ ਲੈਣਾ ਮੈਂ ਸਿੰਘ ਨਾਂ ਵਾਲੇ ਤੇ ਕੌਰ ਨਾਂ ਵਾਲੀ ਬੀਬੀ ਦੇ ਕਿਸੇ ਦੇ ਵੀ ਘਰ ਚ ਪੁਲਿਸ ਜਾਂਦੀ ਹੈ ਇਹ ਮਾਤਾ ਖਿਆਲ ਕਰੋ ਇਕੱਲੇ ਗੁਰਦੁਆਰਿਆਂ ਵਿਚ ਜੇ ਗਈ ਤੇ ਕੁਝ ਵਿਗੜੂਗਾ ਤੇ ਜੇ ਭਲਾ ਘਰਾਂ ਚ ਫੜ ਕੇ ਲੈ ਗਈ ਧੀਆਂ ਭੈਣਾਂ ਨੂੰ ਫਿਰ ਕੁਝ ਨੀ ਕਹਿਣਾ ਗੁਰਦੁਆਰਿਆਂ ਵਿਚ ਆਵੇ ਤਾਂ ਵੀ ਟੱਕਰ ਲੈਣੀ ਹੈ ਤੇ ਜੇ ਘਰਾਂ ਵਿਚ ਆਵੇ ਤੇ ਹਥਿਆਰ ਕੋਲ ਰੱਖੋ ਸਾਵਧਾਨਤਾ ਘਰ ਛੱਡਣਾ ਪਸੰਦ ਕਰ ਲਓ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਖਾਲਸਾ ਜੀ ਪੱਕਿਆਂ ਵਿਚ ਰਹਿੰਦੇ ਕੱਚਿਆਂ ਚ ਰਹੋ ਕੱਚਿਆਂ ਚ ਰਹਿੰਦੇ ਕੁੱਲੀਆਂ ਚ ਰਹੋ ਕੁੱਲੀਆਂ ਚ ਰਹਿੰਦੇ ਤੇ ਰੜੇ ਮੈਦਾਨ ਚ ਰਹਿਣਾ ਪਸੰਦ ਕਰ ਲਵੋ ਅੱਠੀ ਪਹਿਰੀ ਰੋਟੀ ਖਾਣੀ ਸ਼ੁਰੂ ਕਰ ਦਿਓ ਪਰ ਹਥਿਆਰ ਵਧੀਆ ਤੋਂ ਵਧੀਆ ਹਰ ਸਿੰਘ ਦੇ ਗਾਤਰੇ ਹੋਣਾ ਚਾਹੀਦਾ ਕਈ ਮੇਰੇ ਭਰਾ ਪੁੱਛਦੇ ਆ ਸੰਤ ਜੀ ਤੂੰ ਇੱਥੇ ਬੈਠਾ ਕਈ ਜਣੇ ਬਾਹਰ ਤਾਂ ਖੋਹ ਲੈਂਦੇ ਆ ਤਾਂ ਤਾਂ ਕਹਿੰਦੇ ਬਣਾਓ ਕੋਈ ਖੋਹਦੇ ਨਾ ਜੇ ਪਵਨ ਕੁਮਾਰ 230 ਗ੍ਰਨੇਡ ਰੱਖ ਸਕਦਾ ਸਿੱਖ ਦਾ ਪੁੱਤ ਕਿਉਂ ਨਹੀਂ ਰੱਖ ਸਕਦਾ ਆਪਣਾ ਵਿਰਸਾ ਬਹੁਤ ਅਨੋਖਾ ਸਿੱਖ ਨੂੰ ਗੁਰੂ ਕਹਿ ਰਿਹਾ ਕਿ ਸ਼ਾਸਤਰਾਂ ਤੋਂ ਬਿਨਾਂ ਤੂੰ ਭੇਡ ਵਰਗਾ ਮੇਰਾ ਸਿੱਖ ਨਹੀਂ ਤੂੰ ਜੇ ਮੇਰੇ ਦਰਸ਼ਨ ਕਰਨੇ ਤੇ ਸ਼ਾਸਤਰ ਪਹਿਨ ਕੇ ਰੱਖਿਆ ਕਰ ਬਿਨਾਂ ਸ਼ਾਸਤਰ ਕੇ ਸਿੰਘ ਨਰਿੰਗ ਭੇਡ ਜਾਣੋ ਗਹਿ ਕਾਨ ਤਾਂ ਕੋ ਕਿੱਤਾ ਲੈ ਸੁਧਾਨੋ ਇਹੀ ਮੋਰ ਆਗਿਆ ਸੁਣੋ ਹੇ ਪਿਆਰੇ ਬਿਨਾਂ ਸ਼ਾਸਤਰ ਕੇ ਸਿੰਘ ਨਾ ਦੇਵੋ ਦੀਦਾਰੇ ਇੱਕ ਪਾਸੇ ਤਾਂ ਇਹ ਹੁਕਮ ਹੈ ਪੈਰੋਕਾਰ ਨੂੰ ਰਹਿਬਰ ਵੱਲੋਂ ਤੇ ਦੂਜੇ ਪਾਸੇ ਕੀ ਹੈ ਜਿਹਨਾਂ ਤੋਂ ਅੱਜ ਡਰਦੇ ਆ ਮੁਰਲੀ ਰਾਮ ਹੋਣਾ ਤੋਂ ਉਧਰ ਪੈਰੋਕਾਰ ਰਹਿਬਰ ਨੂੰ ਸੰਬੋਧਨ ਕਰਦਾ ਭਗਵਾਨ ਦੀ ਉਪਾਸ਼ਨਾ ਕੀਤੀ ਭਗਵਾਨ ਪ੍ਰਗਟ ਹੋਏ ਤੇ ਪੈਰੋਕਾਰ ਕੋਲ ਖੜਾ ਮੱਥਾ ਨਹੀਂ ਟੇਕਦਾ ਭਗਵਾਨ ਪੁੱਛਦਾ ਕੀ ਗੱਲ ਗੁੱਸੇ ਹੋ ਗਿਆ ਕਹਿੰਦਾ ਜੀ ਗੁੱਸੇ ਨਹੀਂ ਹੋ ਗਿਆ ਪਰ ਤੂੰ ਉਹ ਨਹੀਂ ਕਹਿੰਦਾ ਮੈਂ ਤਾਂ ਤੇਰੀ ਭਾਵਨਾ ਕਰਕੇ ਪ੍ਰਗਟ ਹੋਇਆ ਤੂੰ ਬੇਸ਼ੱਕ ਭਗਵਾਨ ਹੋਵੇਗਾ ਪਰ ਮੈਂ ਤੈਨੂੰ ਮੱਥਾ ਨਹੀਂ ਟੇਕਣਾ ਜਦੋਂ ਤੱਕ ਤੂੰ ਉਹ ਜਿਹਾ ਨਹੀਂ ਬਣਦਾ ਜਿਹੋ ਜਿਹਾ ਮੈਂ ਤੈਨੂੰ ਵੇਖਿਆ ਸੀ ਉਹ ਪੁੱਛਿਆ ਕੀ ਹੈ ਤੁਲਸੀ ਰਮਾਇਣ ਪੜ੍ਹੋ ਤੁਲਸੀ ਜੀ ਨੇ ਰਾਮ ਚੰਦਰ ਨੂੰ ਸੰਬੋਧਨ ਕੀਤਾ ਤੁਲਸੀ ਮਾਸਕ ਤੋਟਿਕ ਧਨ ਸ਼ਬਾਨ ਹੋਏ ਹੱਥ ਭਗਵਾਨ ਜੀ ਜੇ ਤੁਹਾਡੇ ਹੱਥ ਧਨਖ ਹੋਵੇਗਾ ਤੇ ਤੀਰ ਚਿੱਲੇ ਚਾੜਿਆ ਹੋਵੇਗਾ ਤੁਲਸੀ ਦਾ ਮੱਥਾ ਤੇਰੇ ਪੈਰਾਂ ਤੇ ਤਾਂ ਟਿਕਣਾ ਜੇ ਧੋਤੀ ਬੰਨ ਕੇ ਤਿਲਕ ਲਾ ਕੇ ਬੈਠਾ ਮੈਂ ਤੈਨੂੰ ਮੱਥਾ ਨਹੀਂ ਟਿਕਣਾ ਭਾਵੇਂ ਤੂੰ ਭਗਵਾਨ ਹੀ ਹੈ ਕੋਈ ਅੱਜ ਉਹਨਾਂ ਲੋਕਾਂ ਤੋਂ ਡਰ ਰਹੇ ਅਫਸੋਸ ਹੈ ਖਾਲਸਾ ਜੀ ਸੋ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਭਾਵੇਂ ਨੇ ਇੱਥੋਂ ਕਹਿੰਦਾ ਹਥਿਆਰ ਰੱਖੋ ਕਹਿੰਦਾ ਜੀ ਫੱਟੇ ਚੁੱਕ ਲੈਂਗੇ ਫਿਕਰ ਨਾ ਕਰ ਤੇ ਕੁੱਟ ਖਾ ਕੇ ਨਿੱਤ ਹੋ ਜਾਂਦੇ ਆ ਮੁੜ ਕੇ ਕਹਿੰਦਾ ਸੰਤ ਜੀ ਤੁਸੀਂ ਇੱਥੋਂ ਐਲਾਨ ਨਹੀਂ ਕਰਦੇ ਭਾਈ ਬਾਂਹ ਕਿਵੇਂ ਫੜੀ ਆਪਣੀ ਭਲੋ ਅਖਬਾਰਾਂ ਚ ਸੰਤਾਂ ਦਾ ਵੀ ਛਪ ਚੁੱਕਿਆ ਮੇਰਾ ਵੀ ਛਪਿਆ ਮੈਂ ਅੱਜ ਫੇਰ ਬੇਨਤੀ ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਵਾਸ ਸਥਾਨ ਗੁਰਦੁਆਰਾ ਸਾਹਿਬਾਨ ਦਾ ਅਪਮਾਨ ਕਰਨ ਵਾਲਾ ਤੇ ਧੀਆਂ ਭੈਣਾਂ ਨੂੰ ਨੰਗੀਆਂ ਕਰਕੇ ਉਹਨਾਂ ਦੀ ਇੱਜ਼ਤ ਲੁੱਟਣ ਵਾਲਾ ਭਾਵੇਂ ਕੋਈ ਵੀ ਮਨੁੱਖ ਹੈ ਉਸ ਮਨੁੱਖ ਨੂੰ ਗੱਡੀ ਚੜਾ ਕੇ ਆ ਜਾਓ ਅਸੀਂ ਸਾਂਭਾਂਗੇ ਦੋਵੇਂ ਜਾਣੇ ਹੋਰ ਐਲਾਨ ਕੀ ਕਰਵਾਉਣਾ ਹੈ ਰੜਕ ਚ ਕਿਸੇ ਚ ਜਿਹੜਾ ਮਰਜ਼ੀ ਆ ਜਾਓ ਪਰ ਗੱਲ ਛੱਡ ਤੇ ਹੈ ਇਹ ਨਾ ਵੀ ਦੁਨਿਆਵੀ ਝਗੜਾ ਤੇ ਬਹਾਨਾ ਬਣਾ ਲਓ ਪੱਤਰਾ ਪਾੜਿਆ ਸੀ ਸਬੂਤ ਹੋਣਾ ਚਾਹੀਦਾ ਜ਼ਰੂਰ ਸਾਂਭਾਂਗੇ ਕੀੜੀ ਦੀ ਲੱਤ ਨਹੀਂ ਟੁੱਟਦੀ, ਕੁੱਟ ਖਾ ਕੇ ਸਾਡੇ ਕੋਲ ਆ ਜਾਂਦੇ, ਪੱਗ ਲਵਾ ਕੇ ਇੱਥੇ ਆ ਜਾਂਦੇ ਹੈ, ਇੱਥੇ ਬੈਠੇ ਪੱਗ ਨੂੰ ਕਿਵੇਂ ਸਮਝੀਏ? ਹਾਂ, ਜੇ ਤੁਹਾਡੀ ਬਾਂਹ ਨਾ ਫੜੀਏ, ਤੁਹਾਡੇ ਨਾਲ ਸਹਿਯੋਗ ਨਾ ਦੇਈਏ, ਫਿਰ ਤੁਸੀਂ ਕਹਿ ਸਕਦੇ ਹਾਂ ਕਿ ਸੰਤ ਜੀ ਕੜਾਹ ਖਾ ਕੇ ਬੈਠੇ, ਅਸੀਂ ਕੀ ਕਰੀਏ? ਹੁਣ ਜਦੋਂ ਉੱਥੇ ਠੀਕ ਹੈ ਕਿ ਜਦੋਂ ਪਿੱਛਾ ਕਿਸੇ ਦਾ ਕੋਈ ਨਾਂ ਪੂਰਨ ਵਾਲਾ ਹੋਵੇ ਮੁਸ਼ਕਲ ਹੋਇਆ ਕਰਦਾ, ਤੇ ਉਹ ਸਾਰੀ ਪਾਰਟੀ ਕਹੇ ਕਿ ਇਹੋ ਜੀ ਗਲਤੀ ਕਰਨ ਵਾਲੇ ਨੂੰ ਸਜ਼ਾ ਦਿਓ ਤੇ ਅਸੀਂ ਨਾਲ ਹੈ, ਤੇ ਫਿਰ ਕਹੋ ਜੀ ਤੁਸੀਂ ਐਲਾਨ ਨਹੀਂ ਕਰਦੇ, ਮੈਂ ਤਾਂ ਸਮਝਦਾ ਫਿਰ ਤੁਹਾਨੂੰ ਯਕੀਨ ਨਹੀਂ ਗਾ ਸਾਡੇ ਤੇ। ਪੱਗ ਲਵਾ ਕੇ ਨਾ ਆਇਆ ਕਰੋ, ਜਿਹੜਾ ਪੱਗ ਲਾਉਣ ਉਹਦਾ ਟੋਪੀ ਲਾ ਕੇ ਲਿਆ ਕਰੋ। ਗੁਰੂ ਕਾ ਸਿੱਖ ਕਰੇ ਕਿਸੇ ਦੀ ਬੇਇੱਜ਼ਤੀ ਨਹੀਂ ਕਰਦਾ, ਪਰ ਗੱਲ ਕਿਉਂ ਕਹਿਣੀ ਪਈ ਅੱਜ? ਟੋਪੀਆਂ ਅਸੀਂ ਬਚਾਈਆਂ, ਜਨੇਊ ਅਸੀਂ ਰਖਾਏ, ਤਿਲਕ ਇਹਨਾਂ ਦੇ ਅਸੀਂ ਕਾਇਮ ਰੱਖੇ, ਅੱਜ ਉਸ ਚੋਜੀ ਪ੍ਰੀਤਮ ਦੀ ਕੁਰਬਾਨੀ ਨੂੰ ਇਹਨਾਂ ਅਕਿਰਤਕਣ ਲੋਕਾਂ ਨੇ ਏਡਾ ਵੱਡਾ ਦਾਗ ਲਾਇਆ, ਹਿਰਦਾ ਛਾਲਣੀ ਛਾਲਣੀ ਹੋ ਗਿਆ। ਉਹ ਕਿਤਾਬ ਮੈਂ ਪ੍ਰੇਮੀ ਨੂੰ ਕਿਹਾ ਜੇ ਮੈਨੂੰ ਮਿਲ ਗਈ ਸਵੇਰੇ ਤੁਹਾਨੂੰ ਸਟੇਜ ਤੇ ਵਿਖਾਊਂਗਾ, ਨਾ ਮਿਲੀ ਤੇ ਹੋ ਸਕਦਾ ਦੋ ਚਾਰ ਦਿਨ ਅੜਕ ਕੇ ਮਿਲੇ। ਮੇਰਠ ਤੋਂ ਇੱਕ ਹਿੰਦੂ ਭਾਈ ਨੇ ਕਿਤਾਬ ਛਾਪੀ ਹੈ, ਉਹਨੇ ਲਿਖਿਆ ਕਿ ਪੰਜਵੇਂ ਛੇਵੇਂ ਤੇ ਨੌਵੇਂ ਪਾਤਸ਼ਾਹ ਮੁਸਲਮਾਨਾਂ ਦੇ ਨੌਕਰ ਸੀ ਤੇ ਉਹਨਾਂ ਨੂੰ ਮੁਸਲਮਾਨਾਂ ਨੇ ਤਨਖਾਹ ਨਹੀਂ ਦਿੱਤੀ, ਉਹਨਾਂ ਤਨਖਾਹ ਮੰਗੀ ਤੇ ਟਕਰਾਅ ਹੋ ਗਿਆ ਤੇ ਤਿੰਨਾਂ ਗੁਰੂਆਂ ਦੀ ਸ਼ਹੀਦੀ ਇਸ ਤਰ੍ਹਾਂ ਹੋਈ। ਇਹਨਾਂ ਲੋਕਾਂ ਨੂੰ ਅਸੀਂ ਕਹਿੰਦੇ ਸਾਡਾ ਨੌ ਮਾਸ ਦਾ ਰਿਸ਼ਤਾ। ਸੋ ਮੈਂ ਬੇਨਤੀ ਕਰਾਂਗਾ ਨੌਜਵਾਨਾਂ ਨੂੰ, ਇੱਕ ਥਾਂ ਰਹੋ, ਹਥਿਆਰ ਬੰਦ ਹੋਵੋ ਤੇ ਹਥਿਆਰ ਕੋਲ ਰੱਖ ਕੇ ਕੁੱਟ ਖਾ ਕੇ ਕਿਸੇ ਨੇ ਨਹੀਂ ਆਉਣਾ, ਕੁੱਟ ਖਾ ਕੇ ਆਉਣਾ ਤੇ ਬਾਹਰ ਰਹਿ ਕਰੋ, ਕੁੱਟ ਕੇ ਆਉਣਾ ਤੇ ਫਿਰ ਮਹਾਰਾਜ ਕਿਰਪਾ ਕਰਨਗੇ, ਪਰ ਨਿਹੱਥੇ ਨੂੰ ਨਹੀਂ ਤੇ ਨਿਰਦੋਸ਼ੇ ਨੂੰ ਨਹੀਂ। ਜਿਹੜਾ ਧੀਆਂ ਭੈਣਾਂ ਦੀ ਇੱਜ਼ਤ ਲੁੱਟਦਾ ਉਹਨਾਂ ਵੱਲ ਧਿਆਨ ਪੂਰਾ ਰੱਖਣਾ, ਜਿਹੜੇ ਲੋਕ ਫੀਸਰੀਆਂ ਦੇ ਥੱਲੇ ਜਾਂ ਫੀਸਰੀਆਂ ਦੇ ਨਸ਼ੇ ਵਿੱਚ ਕੁਰਸੀਆਂ ਦੇ ਗਰੂਰ ਵਿੱਚ ਪੱਗਾਂ ਲਾ ਰਹੇ ਹੈ, ਇਹ ਨਾ ਖਿਆਲ ਕਰੋ ਕਿ ਇਹ ਸੂਤ ਨਹੀਂ ਆਉਣਗੇ, ਸਮਾਂ ਜ਼ਰੂਰ ਆਵੇਗਾ, ਟਿਕਾਣੇ ਸਿਰ ਆਵੇਗਾ। ਆ ਜਿਹੜੇ ਇਕਬਾਲ ਸਿੰਘ ਦੀ ਮੈਨੂੰ ਅੱਜ ਪਤਾ ਲੱਗਾ, ਇੱਥੋਂ ਮੈਨੂੰ ਤਾਂ ਪਤਾ ਨਹੀਂ ਸੀ ਉਹੀ ਬੰਦਾ ਹੈ, ਉਸ ਇਕਬਾਲ ਸਿੰਘ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ, ਥੋੜੇ ਜਿਹੇ ਤਰ੍ਹਾਂ ਨਹੀਂ, ਮਾਮੂਲੀ ਜਾਂ ਨਹੀਂ, ਬਹੁਤ ਚੰਗੀ ਤਰ੍ਹਾਂ ਜਾਣਦਾ। ਇਹ ਪਤਾ ਨਹੀਂ ਉਸ ਮਨੁੱਖ ਦੀ ਜ਼ਰੂਰਤ ਕਿਵੇਂ ਪੈ ਗਈ ਉੱਥੇ ਜਾ ਕੇ ਗੋਲੀਆਂ ਚਲਾਉਣ ਦੀ, ਪਰ ਇਹਨਾਂ ਲੋਕਾਂ ਤੋਂ ਘਬਰਾਉਣ ਦੀ ਲੋੜ ਨਹੀਂ, ਹੱਥਾਂ ਬਾਹਰ ਕਰਾ ਰਿਹਾ, ਵੈਰੀ ਨਹੀਂ ਹੁੰਦਾ ਮਿੱਤ। ਇਸ ਰਾਹ ਤੇ ਹੁਣੇ ਕਵਿਤਾ ਪੜ੍ਹੀ ਸੀ ਪਾਂਧੀ ਹੋਣਾ ਨੇ ਕਿ ਖਾਲਸਾ ਜੀ ਤਲਵਾਰ ਵਿੱਚੋਂ ਸਾਰਾ ਕੁਝ ਮਿਲਦਾ, ਪਰ ਤਲਵਾਰ ਮਜ਼ਲੂਮ ਤੇ ਨਹੀਂ ਚੱਕਣੀ, ਜ਼ਾਲਮ ਨੂੰ ਸੋਧਣ ਵਾਸਤੇ ਜ਼ਰੂਰ ਸਾਵਧਾਨ ਰਹਿਣਾ, ਪਰ ਇਹ ਤਾਂ ਕਰ ਸਕਾਂਗੇ ਜੇ ਸਾਰੇ ਅੰਮ੍ਰਿਤ ਛਕਾਂਗੇ। ਤੇ ਜੇ ਹਦਵਾਣੇ ਵਰਗਾ ਮੂੰਹ ਸਿਰ ਹੋਇਆ ਤੇ ਮੁੱਛ ਤੇ ਦਾੜੀ ਨਾਈ ਦੀ ਨਾਲੀ ਵਿੱਚ ਪਈ ਹੋਈ ਤੇ ਫਿਰ ਤਾਂ ਗੱਲ ਬਣਨੀ ਨਹੀਂ। ਕਿਰਪਾਨ ਪਾਓ ਗਾਤਰੇ, ਹਥਿਆਰ ਰੱਖੋ ਤੇ ਸਤਿਗੁਰੂ ਨਾਲ ਪਿਆਰ ਕਰੋ। ਇੰਨੀ ਬੇਨਤੀ ਕਰਦਾ ਮੈਂ ਆਪਣੇ ਵੱਲੋਂ ਸਮੂਹ ਜਾਣ ਵਾਲੇ ਸਾਰੇ ਜਥਿਆਂ ਦੇ, ਜਥੇਦਾਰਾਂ ਦੀ ਤੇ ਜਥੇ ਵਿੱਚ ਜਾਣ ਵਾਲੇ ਵਲੰਟੀਅਰਾਂ ਦਾ, ਸਾਰਿਆਂ ਦਾ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਬੋਲਦਾ ਕੋਈ ਗਲਤੀ ਹੋ ਗਈ ਹੋਵੇ ਤੇ ਛੋਟਾ ਜਾਣ ਕੇ ਮਾਫ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।